सब सांची कुर्बानी।
लम्मी उम्र पहलों सिप्पी वेत कट्टे मोती जुल्फ दा फेर शिंगार बनदा फुल अपना तन चरवाए पहला फेर किसे दे गले दा हार बनदा सुरमा अपना आप रगड़ाए पहला ਤਾਰ ਬਣਦਾ ਇੱਥੇ ਦੌਲਤ ਜਗੀਰਾਂ ਦੀ ਲੋੜ ਕੋਈ ਨਹੀਂ ਸਿਰ ਦੇਣ ਵਾਲਾ ਸਰਦਾਰ ਬਣਦਾ
ਬਲਹਾਰੀ ਗੁਰੇ ਆਪਣੇ ਦੋਹਾਰੀ ਸਦਵਾਰ ਜਨਮਾਨਸ ਤੇ ਦੇਵਤੇ ਕੀਏ ਕਰਤਾ ਲਾਗੀ ਵਾਰ ਜੇ ਸੋ ਚੰਦਾ ਉਗਵ ਹੈ ਸੂਰਜ ਚੜੇ ਹਜ਼ਾਰ ਇਹ ਤੇ ਚਾਨਣ ਹੁੰਦਿਆਂ ਗੁਰਬਿਨ ਕੋਰਿਆਂ ਦਾਰ
ਪਰਮ ਪੂਜਾ ਸਤਿਕਾਰਯੋਗ ਗੁਰੂ ਸਰੂਪ ਗੁਰ ਖਾਲਸਾ ਜੀ ਹਾਜ਼ਰੀ ਦਰ ਪ੍ਰਵਾਨ ਕਰੋ ਪਿਆਰ ਵਿਚਾਓ ਗੱਜ ਕੇ ਆਖੋ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਕਮ ਹੋਇਆ ਕਿ ਛੇਵੇਂ ਸਤਿਗੁਰੂ ਮਹਾਰਾਜ ਜੀ ਦਾ ਚੌਥਾ ਜੰਗ ਕਰਤਾਰਪੁਰ ਸਾਹਿਬ ਦਾ ਬੇਨਤੀ ਕੀਤੀ ਜਾ ਸਕੇ ਉਹਦੇ ਵਿਚ ਪੈਂਡੇ ਖਾਨ ਜੋ ਬਚਪਨ ਤੋਂ ਲੈ ਕੇ ਗੁਰਦੇਵ ਦੇ ਚਰਨਾਂ ਵਿਚ ਰਿਹਾ ਗੁਰਦੇਵ ਨੇ ਬੁਰਕੀਆਂ ਦੇ ਕੇ ਜਿਸ ਨੂੰ ਪਾਲਿਆ ਜਵਾਨ ਕੀਤਾ ਇਨ੍ਹਾਂ ਬਲੀ ਕਰ ਦਿੱਤਾ ਕਿ ਉਹ ਇੱਕ ਪੋਟਿਆਂ ਵਿਚ ਲੈ ਕੇ ਚਾਂਦੀ ਦੇ ਰੁਪਈਏ ਨੂੰ ਦੋਵਾਂ ਬੰਨੇ ਤੋਂ ਕੁੱਟ ਦੇਵੇ ਮਰ ਦੇਵੇ ਮਸਲ ਦੇਵੇ ਮਨ ਨੂੰ ਉਸ ਦੀਆਂ ਮੋਹਰਾਂ ਮਿਟਾ ਦਿੰਦਾ ਸੀ ਉਸਨੂੰ ਅਹੰਕਾਰ ਹੋ ਗਿਆ ਨਾਨਕ ਹਉਮੇ ਰੋਗ ਬੁਰਾ ਹਰਜੂ ਹੰਕਾਰ ਨਾ ਭਾਵੇ ਬੇਤਕੂਕ ਸੁਣਾਵੇ ਕਿ ਮੇਰੇ ਜਿੰਨਾ ਬਲੀ ਕੋਈ ਨਹੀਂ ਪਰ ਉਸਨੂੰ ਭੁਲੇਖਾ ਸੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਉਹ ਜ਼ੋਰ ਵੀ ਨਹੀਂ ਸੀ ਕਰਵਾ ਸਕਦਾ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਮਹਾਨ ਸ਼ਕਤੀ ਸਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਕਰਤਾਰਪੁਰ ਸਾਹਿਬ ਦੀ ਜੰਗ ਤੋਂ ਪਹਿਲਾਂ ਕਾਬਲੀ ਨੰਦ ਚੰਦ ਮਸੰਦ ਕਧਾਰਦੇ ਰਹਿਣ ਵਾਲਾ ਪੰਜ ਚੀਜ਼ਾਂ ਘੋੜਾ ਪੁਸ਼ਾਕ ਤੋੜੇਦਾਰ ਢਾਲ ਫੁੱਲਦਾਰ ਢਾਲ ਅਤੇ ਤਲਵਾਰ ਬਾਜ ਇਹ ਤਾਜਕ ਪੰਜ ਚੀਜ਼ਾਂ ਪੰਜ ਸ਼ਸਤਰ ਲੈ ਕੇ ਹਾਜ਼ਰ ਹੋਇਆ ਪੰਜ ਚੀਜ਼ਾਂ ਹਾਜ਼ਰ ਲੈ ਕੇ ਹੋਇਆ ਗੁਰਦੇਵ ਨੇ ਪੈਂਡੇ ਖਾਨ ਨੂੰ ਆਪਣਾ ਚੋਣਾਂ ਮੁਖੀ ਸਮਝ ਕੇ ਉਸ ਨੂੰ ਚਾਰੇ ਚੀਜ਼ਾਂ ਦਿੱਤੀਆਂ ਪੁਸ਼ਾਕ ਪਹਿਨਾ ਦਿੱਤੀ ਘੋੜਾ ਦੇ ਦਿੱਤਾ ਤਲਵਾਰ ਉਸਦੇ ਗਾਤਰੇ ਪਵਾ ਦਿੱਤੀ ਢਾਲ ਉਸਦੇ ਕੰਧੇ ਉੱਤੇ ਪਵਾ ਦਿੱਤੀ ਤੇ ਕਿਹਾ ਤੂੰ ਗੁਰੂ ਨਾਨਕ ਸ਼ਾਹੀ ਫੌਜ ਦਾ ਸਿਪਾ ਸਲਾਰ ਹੈ ਇਸ ਕਰਕੇ ਅੱਜ ਤੋਂ ਅੱਗੇ ਵਾਸਤੇ ਤੂੰ ਇਨ੍ਹਾਂ ਸ਼ਸਤਰਾਂ ਬਸ਼ਤਰਾਂ ਨਾਲ ਹੀ ਦਰਬਾਰ ਵਿਚ ਹਾਜ਼ਰ ਹੋਇਆ ਕਰ ਰਿਹਾ ਸੱਤ ਭਜਨ ਕਹਿ ਕੇ ਚਲੇ ਗਿਆ ਸੱਤ ਭਜਨ ਸਾਧੂ ਉਪਦੇਸ਼ ਸਾਧੂਆਂ ਦਾ ਉਪਦੇਸ਼ ਕੇਵਲ ਸੱਤ ਭਜਨ ਤੱਕ ਸੀਮਿਤ ਹੁੰਦਾ ਹੈ ਜਦੋਂ ਇਹ ਘਰ ਗਿਆ ਤਾਂ ਇਸਦੇ ਮਹਿਮਾਨ ਇਸਦੇ ਜਵਾਈ ਉਸਮਾਨ ਖਾਨ ਨੇ ਉਹ ਚੀਜ਼ਾਂ ਧੱਕੇ ਨਾਲ ਜ਼ੋਰ ਜਬਰ ਨਾਲ ਰੋਸ ਕਰਕੇ ਕਿ ਮੈਂ ਤੇਰੀ ਲੜਕੀ ਛੱਡ ਦੇਵਾਂਗਾ ਜੇ ਤੂੰ ਇਹ ਚੀਜ਼ਾਂ ਗੁਰੂਦੇਵ ਦੀ ਅਮਾਨਤ ਮੈਨੂੰ ਨਹੀਂ ਦਿੰਦਾ ਪਰ ਜਦੋਂ ਜ਼ੋਰ ਕੀਤਾ ਧੱਕਾ ਕੀਤਾ ਸੀਨਾ ਜ਼ੋਰੀ ਕੀਤੀ ਇਸਤਰੀ ਹੱਠ ਮਸ਼ਹੂਰ ਹੁੰਦਾ ਹੈ ਤ੍ਰਿਆ ਹੱਠ ਇਸਦੀ ਘਰਵਾਲੀ ਪੈਂਦੇ ਖਾਨ ਦੀ ਘਰਵਾਲੀ ਨੇ ਵੀ ਕਿਹਾ ਕਿ ਮਹਿਮਾਨ ਨਾਰਾਜ਼ ਹੁੰਦਾ ਇਸ ਕਰਕੇ ਇਹ ਵਸਤੂਆਂ ਇਹਨੂੰ ਦੇ ਦੇਣੀਆਂ ਚਾਹੀਦੀਆਂ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਉਹਨਾਂ ਚਿਰ ਨਾ ਜਾ ਦੋ ਚਾਰ ਦਿਨ ਬਾਅਦ ਆਪੇ ਗੁਰਦੇਵ ਦੇ ਸਾਹਮਣੇ ਮਸਲਾ ਹੱਲ ਹੋ ਜਾਵੇਗਾ ਜਿਹੜਾ ਬਾਜ ਸੀ ਉਹ ਗੁਰਦੇਵ ਨੇ ਆਪਣੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਦੇ ਰੱਖਿਆ ਸੀ ਬਾਬਾ ਗੁਰਦਿੱਤਾ ਜੀ ਸ਼ਿਕਾਰ ਖੇਡਣ ਵਾਸਤੇ ਗਏ ਤਾਂ ਬਾਹਰ ਉਸਮਾਨ ਖਾਨ ਨੇ ਗੁਰਦੇਵ ਜੀ ਦੇ ਗੁਰਦਿੱਤੇ ਪੁੱਤਰ ਦਾ ਉਹ ਬਾਜ ਜੋ ਕੰਧਾਰ ਤੋਂ ਆਇਆ ਹੋਇਆ ਸੀ ਉਹ ਫੜ ਲਿਆ ਤੇ ਗੁਰਦੇਵ ਦੇ ਸਾਹਮਣੇ ਬਾਬਾ ਗੁਰਦਿੱਤਾ ਜੀ ਨੇ ਆਣ ਕੇ ਕਿਹਾ ਕਿ ਬਾਬਾ ਜੀ ਪਿਤਾ ਜੀ ਜੋ ਆਪ ਜੀ ਨੇ ਬਾਜ ਅਮਾਨਤ ਦਿੱਤਾ ਸੀ ਉਹ ਪੈਂਦੇ ਖਾਨ ਦੇ ਜਵਾਈ ਉਸਮਾਨ ਖਾਨ ਨੇ ਰੱਖ ਲਿਆ ਉਹਨੇ ਦਿੱਤਾ ਨਹੀਂ ਇਸ ਕਰਕੇ ਮਹਾਰਾਜ ਮੈਂ ਜੇ ਉਹਨੂੰ ਬਾਜ ਦੇਣ ਲਈ ਕਿਹਾ ਉਹਨੇ ਕੁਛ ਆਪ ਜੀ ਦੀ ਸ਼ਾਨ ਦੇ ਖਿਲਾਫ਼ ਵੀ ਅਯੋਗ ਸ਼ਬਦ ਵਰਤੇ ਹਨ ਇਸ ਕਰਕੇ ਗੁਰਦੇਵ ਨੇ ਪੈਂਦੇ ਖਾਨ ਨੂੰ ਕੋਲ ਸੱਦ ਕੇ ਪੁੱਛਣ ਦਾ ਯਤਨ ਕੀਤਾ ਹੈ ਪੈਂਦੇ ਖਾਨਾ ਤੇਰੇ ਮਹਿਮਾਨ ਕੋਲ ਇੱਕ ਤੇ ਸਾਡਾ ਬਾਜ ਚਲੇ ਗਏ ਦੂਜਾ ਤੂੰ ਪੁਸ਼ਾਕ ਸਮੇਤ ਹਾਜ਼ਰ ਨਹੀਂ ਹੋਇਆ ਮਹਾਰਾਜ ਮੈਨੂੰ ਬਾਹਰ ਹੀ ਪਤਾ ਲੱਗਾ ਸੀ ਮੈਂ ਇਸੇ ਕਰਕੇ ਬਾਹਰੋਂ ਛੇਤੀ ਛੇਤੀ ਆਪ ਜੀ ਦਾ ਹੁਕਮ ਮੰਨ ਕੇ ਦੌੜਿਆ ਆਇਆ ਹਾਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਮੈਂ ਪੁਸ਼ਾਕ ਲੈ ਕੇ ਪੁਸ਼ਾਕ ਸਮੇਤ ਆਪ ਜੀ ਦੇ ਪੁੱਤਰ ਚਰਨਾਂ ਵਿੱਚ ਹਾਜ਼ਰ ਨਹੀਂ ਹੋ ਸਕਿਆ। ਕੋਰਾ ਝੂਠ ਬੋਲ ਦਿੱਤਾ। ਜਦੋਂ ਕਿ ਗੁਰਦੇਵ ਦੀ ਬਾਣੀ ਕਹਿੰਦੀ ਹੈ ਸੱਚ ਸਭਨਾ ਕਾ ਖਸਮ ਹੈ, ਉੜਨ ਖੁੱਟੇ ਨਾਨਕਾ ਓੜਕ ਸੱਚ ਰਹੀ। ਝੂਠ ਬੋਲਿਆ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਉਹ ਸਤਿਗੁਰ ਸਰਬ ਕਲਾ ਸਮਰੱਥ ਸਤਿਗੁਰੂ ਹਰਗੋਬਿੰਦ ਸਾਹਿਬ ਜਾਣਦੇ ਹਨ ਸਾਰੀਆਂ ਗੱਲਾਂ, ਪਰ ਫਿਰ ਵੀ ਉਹਨਾਂ ਇਸ ਦੀ ਸਚਾਈ ਨੂੰ ਉੱਤਰ ਕਰਨ ਵਾਸਤੇ ਕਿਹਾ, ਇਹ ਪੈਂਦੇ ਖਾਨ ਅਸੀਂ ਤੇਰੇ ਕੋਲ ਸੱਚ ਪੁੱਛਣਾ ਚਾਹੁੰਦੇ ਹਾਂ, ਇਹ ਸਚਾਈ ਦੱਸ ਦੇ ਕਿ ਤੇਰੇ ਪਾਸ ਸਾਡੇ ਪੁੱਤਰ ਦਾ ਖੋਇਆ ਹੋਇਆ ਬਾਜ ਅਸਮਾਨ ਖਾਨ ਦੇ ਪਾਸ ਹੈ, ਤੇਰੇ ਮਹਿਮਾਨ ਦੇ ਪਾਸ ਲਿਆ ਦੇ। ਉਹ ਕਹਿਣ ਲੱਗਾ, ਮਹਾਰਾਜ ਮੈਂ ਤੁਹਾਡੀ ਗੱਦੀ ਦੀ ਗੁਰੂ ਨਾਨਕ ਦੇਵ ਦੀ ਗੱਦੀ ਦੀ ਕਸਮ ਖਾ ਕੇ ਕਹਿੰਦਾ ਹਾਂ, ਬਾਜ ਸਾਡੇ ਪਾਸ ਨਹੀਂ। ਮੇਰੇ ਗੁਰਦੇਵ ਸਮਝਾਉਣ ਦਾ ਯਤਨ ਕਰਦੇ ਹਨ ਕਿ ਅਜੇ ਵੀ ਬਾਜ ਆ ਜਾ, ਕੋਈ ਗਲਤੀ ਜੇ ਕਰ ਬੈਠਾ ਹੈ, ਜਿਹੜਾ ਮਨੁੱਖ ਗਲਤੀ ਕਰਕੇ ਭੁੱਲ ਜਾਏ ਉਹ ਭੁੱਲ ਮੰਨ ਲਏ, ਉਹਨੂੰ ਖਿਮਾ ਕੀਤਾ ਜਾਂਦਾ ਭੁੱਲਣੇ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਲੇਖੇ ਗਿਣ ਤਾਂ ਛੁੱਟੀ ਹੈ ਖਿੜਖਣ ਭੁੱਲਣ ਹਾਰ। ਇਸ ਕਰਕੇ ਤੈਨੂੰ ਮਾਫ਼ ਕੀਤਾ ਜਾਵੇਗਾ। ਪਰ ਨਾ ਮੰਨਿਆ। ਇੱਕ ਬੰਨਿਓ ਪਹਿੰਦੇ ਖਾਨ ਕੀ ਕਹਿੰਦਾ ਤੇ ਦੂਸਰੇ ਬੰਨਿਓ ਮੇਰੇ ਗੁਰਦੇਵ ਸਤਿਗੁਰ ਸੱਚੇ ਪਾਤਸ਼ਾਹ ਸਮਝਾਉਣ ਦਾ ਯਤਨ ਕਰ ਰਹੇ ਹਨ। ਸਵਾਲ ਜਵਾਬ ਇਸ ਤਰੀਕੇ ਨਾਲ ਬੇਨਤੀ ਕੀਤੀ ਜਾਂਦੀ ਹੈ। ਕਰਤਾਰਪੁਰ ਦਾ ਪ੍ਰਸੰਗ ਇੱਥੋਂ ਆਰੰਭ ਹੁੰਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਕਰਤਾਰਪੁਰ ਸਾਹਿਬ ਦੀ ਪਾਵਨ ਪੁੱਤਰ ਧਰਤੀ ਵਿੱਚ ਬੈਠੇ ਪਹਿੰਦੇ ਖਾਨ ਨੂੰ ਸਮਝਾ ਰਹੇ ਹਨ। ਇਹ ਪਹਿੰਦੇ ਖਾਨ ਗੁਰਦੇਵ ਸਤਿਗੁਰ ਸੱਚੇ ਪਾਤਸ਼ਾਹ ਸਾਹਮਣੇ ਕੋਰਾ ਝੂਠ ਇਉਂ ਬੋਲ ਰਿਹਾ ਹੈ।
ਸਦਕੇ ਤੇ ਪੈਂਦੇ ਖਾਨੂੰ ਸਤਿਗੁਰ ਜੀ ਕਹਿੰਦੇ ਨੇ, ਜਾਂਦੇ ਸੁਤਕਾਰੇ ਜਿਹੜੇ ਮਨ ਨੂੰ ਜਿੱਤ ਲੈਂਦੇ ਨੇ, ਦੁਨੀਆਂ ਤੇ ਮਾਣ ਮਨਾਰੇ ਝੂਠਾਂ ਦੇ ਟਹਿੰਦੇ ਨੇ, ਸੱਚੀ ਗੱਲ ਦੱਸਦੇ ਨਹੀਂ ਤੇ ਸਾਨੂੰ ਇਤਰਾਜ ਹੋਏ, ਬਣਦਾ ਕਿਉਂ ਨਿਮਕ ਰਾਮੀ ਦੇ ਸਾਡਾ ਬਾਜ ਹੋਏ, ਪੈਂਦੇ ਖਾਂ ਝੂਠ ਬੋਲਣਾ।
ਇਹ ਨਾ ਹੈ ਅਸਮਾਨ ਕੋਲਣਾ ਮੇਰੇ ਹੀ ਪਾਸ ਹੈ, ਸਤਿਗੁਰ ਜੀ ਝੂਠ ਕਹਿੰਦੇ ਆ ਆਉਂਦੀ ਨਾ ਕਿਆਸ ਹੈ, ਝੂਠੀ ਲਾ ਤੂੰ ਮਤ ਸਾਨੂੰ ਕੀਤਾ ਅਰਦਾਸ ਹੈ, ਖਾਂਦਾ ਕਸਮ ਤੁਹਾਡੀ ਹੋਰ ਇਲਾਜ ਨਹੀਂ, ਸਤਿਗੁਰ ਜੀ ਝੂਠ ਕਹੋ ਨਾ ਸਾਡੇ ਕੋਲ ਬਾਜ ਨਹੀਂ, ਲਾਓ ਨਾ ਤੂੰ ਮਤ ਝੂਠੀ
ਮੇਰਾ ਮੇਰਾ ਤੇ ਕਹਿੰਦਾ ਸਾਨੂੰ ਪਰਮਾਉਣਾ ਕੀ ਸਾਡਾ ਹੀ ਬਾਜ ਲੁਕਾ ਗਿਆ, ਸਾਨੂੰ ਸਮਝਾਉਣਾ ਕੀ ਹਿਰਦਾ ਨਹੀਂ ਸ਼ੁੱਧ ਤੇਰਾ, ਦੱਸ ਤੂੰ ਫਿਰ ਚਾਹੁਣਾ ਕੀ ਸਾਡੇ ਕੋਲ ਝੂਠ ਬੋਲਦਿਆ ਆਉਂਦੀ ਨਹੀਂ ਲਾਜ ਵੇ, ਬਣਦਾ ਕਿਉਂ ਨਿਮਕ ਰਾਮੀ ਦੇ ਸਾਡਾ ਬਾਜ ਵੇ, ਪੈਂਦੇ ਖਾਂ ਝੂਠ ਬੋਲਣਾ।
ਇਹ ਬਣ ਕੇ ਨਹੀਂ ਅੰਤਰ ਜਾਮੀ ਫਿਰ ਵੀ ਸੱਚ ਬੋਲੋ ਨਾ, ਸਿੱਖਾਂ ਨੇ ਆਖੇ ਲੱਗ ਕੇ ਕੁਫਰ ਪੈ ਤੋਲੋ ਨਾ, ਸਾਡਾ ਹੈ ਦ੍ਰਿੜੀ ਅਰਾਦਾ ਤੁਸੀਂ ਵੀ ਡੋਲੋ ਨਾ, ਪਹਿਲਾਂ ਜੇ ਆਪਨ ਮੰਨੀਏ ਮਰਦਾ ਸਮਾਜ ਨਹੀਂ, ਸਤਿਗੁਰ ਜੀ ਝੂਠ ਕਹੋ ਨਾ ਸਾਡੇ ਕੋਲ ਬਾਜ ਨਹੀਂ, ਲਾਓ ਨਾ ਤੂੰ ਮਰ ਝੂਠੀ।
ਸਤਿਗੁਰ ਗੁਰ ਨਾਨਕ ਦੇ ਘਰ ਬਈ ਤੈਨੂੰ ਹੱਥ ਪੂਰਾ ਹੈ, ਐ ਪਰਮਨ ਤੇਰਾ ਹੁੰਦਾ ਜਾਂਦਾ ਅਧੂਰਾ ਹੈ, ਪੈਂਦੇ ਖਾਂ ਸੱਚਾਈ ਨੂੰ ਕਰਤਾ ਤੂੰ ਚੂਰਾ ਹੈ, ਸਾਡੇ ਤੇ ਤੇਰੇ ਸਾਂਝੇ ਠੱਪ ਹੋ ਗਏ ਕਾਜੂਏ, ਬਣਦਾ ਕਿਉਂ ਨਿਮਕ ਰਾਮੀ ਦੇ ਸਾਡਾ ਬਾਜੂਏ, ਪੈਂਦੇ ਖਾਂ ਝੂਠ ਬੋਲਣਾ।
ਪੈਂਦੇ ਖਾਂ ਕਹੇ ਗੁਰੂ ਜੀ ਤੁਹਾਨੂੰ ਅਤਬਾਰ ਨਹੀਂ, ਚੰਗੇ ਤੇ ਮਾੜੇ ਦੀ ਕੋਈ ਤੂੰ ਸਾਨੂੰ ਸਾਰ ਨਹੀਂ, ਜਾ ਪਰਾ ਤੁਹਾਡਾ ਸਾਡਾ ਨਿਭਣਾ ਹੁਣ ਪਿਆਰ ਨਹੀਂ, ਸੱਚੇ ਨੂੰ ਝੂਠਾ ਕਹੋ ਤਾਂ ਹੁੰਦਾ ਨਾਰਾਜ ਨਹੀਂ, ਸਤਿਗੁਰ ਜੀ ਝੂਠ ਕਹੋ ਨਾ ਸਾਡੇ ਕੋਲ ਬਾਜ ਨਹੀਂ, ਲਾਵੋ ਨਾ ਤੂੰ ਮਤ ਝੂਠੀ
ਸਾਡਾ ਬਾਜ ਲੁਕਾਇਆ, ਉਹ ਤੇਰੇ ਅਸਮਾਨ ਨੇ ਕਿਸ ਦਾ ਨਾ ਲਈਏ ਵੇਖਿਆ ਬਈ ਸਾਰੇ ਜਹਾਨ ਨੇ, ਸਾਨੂੰ ਤਾਂ ਸੱਚ ਬਤਾਰੇ ਰੱਖਣਾ ਜੇ ਖਾਨ ਨੇ, ਨਹੀਂ ਤੇ ਫਿਰ ਫਉ ਫੋਲਣਾ ਝੂਠ ਦਾ ਬਾਜੂਏ, ਬਣਦਾ ਕਿਉਂ ਨਿਮਕ ਰਾਮੀ ਦੇ ਸਾਡਾ ਬਾਜੂਏ। ਪੈਂਦੇ ਖਾ ਝੂਠ ਬੋਲਨਾ
ਮੇਰੇ ਸੰਗ ਤੂੰ ਮਤ ਲਾਓ ਮੇਰੇ ਜਵਾਈ ਨੂੰ ਲੜ ਲੜ ਕੇ ਜੰਗਾ ਕੀਤਾ ਤੁਹਾਡੀ ਵਡਿਆਈ ਨੂੰ ਮੇਰੇ ਤੋਂ ਵੱਧ ਪੰਡਿਆ ਮੇਰੇ ਹਮਸਾਈ ਨੂੰ ਸੁਰ ਤੋਂ ਬਿਨਾਂ ਰਾਗ ਨਾ ਬੋਲੋ ਵੱਜਣੇ ਦਾ ਸਾਜ ਨਹੀਂ ਸਤਿਗੁਰੂ ਜੀ ਝੂਠ ਕਹੋ ਨਾ ਸਾਡੇ ਕੋਲ ਬਾਜ ਨਹੀਂ ਲਾਓ ਨਾ ਤੂੰ ਮਦ ਝੂਠੀ
ਵੱਡਿਆ ਨਿਰਦੋਸ਼ਾ ਤੈਨੂੰ ਸਬਕ ਸਿਖਾਈਏ ਵੇ ਕਹਿੰਦਾ ਅੱਖ ਦੇ ਪੁਲਕਾਰ ਬਾਜ ਮੰਗਵਾਈਏ ਵੇ ਖਾਨਾ ਕਿਉਂ ਝੂਠੀਆਂ ਕਸਮਾਂ ਤੈਨੂੰ ਸਮਝਾਈਏ ਵੇ ਹੋ ਜਾਣਾ ਯਾਰ ਪਲਾਂ ਵਿੱਚ ਝੂਠ ਦਾ ਰਾਜ ਵੇ ਬਣਦਾ ਕਿਉਂ ਨਿਮਕ ਰਾਮੀ ਦੇ ਸਾਡਾ ਬਾਜ ਵੇ ਪੈਂਦੇ ਖਾਂ ਝੂਠ ਬੋਲਨਾ
ਸਤਿਗੁਰ ਨੂੰ ਸ਼ਬਦ ਅਵੱਲੇ ਪੈਰੇ ਖਾਂ ਕਹਿਣ ਲਗਾ ਕੀਤੀ ਦਾ ਫਲ ਖਾਨ ਹੈ ਸਤਿਗੁਰ ਤੋਂ ਲੈਣ ਲਗਾ ਕਰਨੀ ਦਾ ਫਲ ਭੋਗਣ ਖਾਹਨ ਨੂੰ ਪੈਣ ਲਗਾ ਮਸਤਾ ਸਜਾਈ ਤੂੰ ਬਿਨ ਸੋਹਰਾ ਸੁਰਤਾਜ ਨਹੀਂ ਸਤਿਗੁਰ ਜੀ ਝੂਠ ਕਹੋ ਨਾ ਸਾਡੇ ਕੋਲ ਬਾਜ ਨਹੀਂ ਲਾਵੋ ਨਾ ਤੂੰ ਮਦ ਝੂਠੀ
ਗੁਰਦੇਵ ਨੇ ਪੈਂਦੇ ਖਾਂ ਨੂੰ ਕੋਲ ਬਹਾ ਲਿਆ ਬਹਾਦਰ ਬਾਬਾ ਬਿਧੀ ਚੰਦ ਜੀ ਛੀਨਾ ਸੁਰ ਸਿੰਘ ਵਾਲਿਆਂ ਨੂੰ ਛੀਨਿਆਂ ਵਾਲਿਆਂ ਨੂੰ ਉਸੇ ਵੇਲੇ ਇਸ਼ਾਰਾ ਕੀਤਾ ਉਹ ਇਸ਼ਾਰਾ ਸਮਝ ਗਿਆ ਹਰਨ ਭਰਨ ਜਾਂਕਾ ਨੇਤਰ ਹੋਰ ਇਸ ਕਾ ਮੰਤਰ ਨਾ ਜਾਣੇ ਹੋਰ ਗੁਰਦੇਵ ਦੇ ਇਸ਼ਾਰੇ ਨੂੰ ਸਮਝ ਕੇ ਗੁਰੂ ਕਾ ਸਿੱਖ ਦੌੜਿਆ ਗਿਆ ਮੀਰ ਪਿੰਡ ਜੋ ਪੈਂਦੇ ਖਾਨ ਦਾ ਪਿੰਡ ਸੀ ਉਥੇ ਪਹੁੰਚਾ ਅਸਮਾਨ ਖਾਨ ਦੇ ਉਸੇ ਘਰ ਵਿਚ ਹੀ ਸਹੁਰੇ ਸਨ ਜਾ ਕੇ ਉਹਨੇ ਕਿਹਾ ਕਿ ਅਸਮਾਨ ਖਾਨ ਕਿਰ ਗਿਆ ਉਹ ਘਰੋਂ ਪਤਾ ਲੱਗਾ ਕਿ ਉਹ ਬਾਹਰ ਸ਼ਿਕਾਰ ਖੇਡਣ ਵਾਸਤੇ ਗਿਆ ਅੰਦਰ ਬੈਠਕ ਵਿਚ ਪਹੁੰਚਾ ਬਹਾਦਰ ਬਾਬਾ ਬਿਧੀ ਚੰਦ ਕਿਉਂਕਿ ਅੱਗੇ ਆਉਣ ਜਾਣ ਉਸ ਘਰ ਵਿਚ ਕਾਫੀ ਸੀ ਔਰ ਮੰਨੇ ਹੋਏ ਜਰਨੈਲ ਸਨ ਪੈਂਦੇ ਖਾਨ ਔਰ ਬਹਾਦਰ ਬਾਬਾ ਬਿਧੀ ਚੰਦ ਮਹਾਨ ਵਿਦਵਾਨ ਪ੍ਰਿੰਸੀਪਲ ਗੰਗਾ ਸਿੰਘ ਬੰਦੀ ਛੋੜ ਦੇ ਕਰਤਾ ਕਹਿੰਦੇ ਹਨ ਕਿ ਉਹਦੀ ਬੈਠਕ ਵਿਚੋਂ ਕੁਝ ਅਜਿਹਾ ਸਮਾਨ ਮਿਲਿਆ ਜੋ ਬੜੇ ਚਿਰਾਂ ਤੋਂ ਗੁਰੂ ਘਰ ਵਿਚੋਂ ਚੋਰੀ ਹੋਇਆ ਸੀ ਮਿਲ ਨਹੀਂ ਸੀ ਰਿਹਾ ਇਸ ਤੋਂ ਅੰਦਾਜ਼ਾ ਲੱਗਦਾ ਹੈ ਇਹ ਪੈਂਦੇ ਖਾਨ ਦਾ ਪਰਿਵਾਰ ਤੇ ਪੈਂਦੇ ਖਾਨ ਇਹ ਤਾਰਕ ਗੁਰੂ ਘਰ ਦੀਆਂ ਵਸਤੂਆਂ ਇਹ ਪਹਿਲਾਂ ਵੀ ਚੁਰਾ ਕੇ ਖੜਦਾ ਸੀ ਇਥੋਂ ਸਿੱਧ ਹੁੰਦਾ ਹੈ ਇਸ ਗੱਲ ਤੋਂ ਬਾਕੀ ਪ੍ਰੂਫ ਮਿਲ ਜਾਂਦਾ ਕਿ ਜਦੋਂ ਉਸਨੇ ਝੂਠ ਬੋਲਿਆ ਗੁਰਦੇਵ ਦੇ ਸਾਹਮਣੇ ਜਿਹੜੀਆਂ ਚੀਜ਼ਾਂ ਘਰੋਂ ਮਿਲੀਆਂ ਪੁਸ਼ਾਕ ਮਿਲੀ ਤਲਵਾਰ ਮਿਲੀ ਤੇ ਢਾਲ ਮਿਲੀ ਘੋੜੇ ਉੱਤੇ ਸਵਾਰ ਹੋ ਕੇ ਅਸਮਾਨ ਖਾਨ ਪਹਿਲਾਂ ਹੀ ਬਾਹਰ ਗਿਆ ਸੀ ਇਹ ਚੀਜ਼ਾਂ ਲਿਆਂਦੀਆਂ ਬਾਜ ਪਿੰਜਰੇ ਵਿਚ ਬੰਦ ਕੀਤਾ ਹੋਇਆ ਰੱਖਿਆ ਸੀ ਉਹ ਵੀ ਚੁੱਕ ਕੇ ਲਿਆਂਦਾ ਤੇ ਗੁਰਦੇਵ ਦੇ ਸਾਹਮਣੇ ਜਿਸ ਵੇਲੇ ਲਿਆ ਕੇ ਰੱਖਿਆ ਪੈਂਦੇ ਖਾਨ ਸ਼ਰਮਿੰਦਾ ਜਿਹਾ ਹੋ ਗਿਆ ਤੇ ਬਹਾਦਰ ਬਾਬਾ ਬਿਧੀ ਚੰਦ ਜੀ ਨੇ ਆਖਿਆ ਗੁਰਦੇਵ ਇਹਨੂੰ ਕੀ ਸਜ਼ਾ ਮਿਲਣੀ ਚਾਹੀਦੀ ਏ ਗੁਰਦੇਵ ਨੇ ਫਿਰ ਵੀ ਕਿਹਾ ਇਹ ਪੈਂਦੇ ਖਾਨਾ ਅਜੇ ਵੀ ਆਪਣੀ ਗਲਤੀ ਨੂੰ ਮਹਿਸੂਸ ਕਰ ਜੇ ਤੂੰ ਝੂਠ ਨਾ ਬੋਲੇ ਸੱਚ ਕਹਿ ਦੇ ਆਪਣੀ ਗਲਤੀ ਨੂੰ ਮੰਨ ਲਵੇਂ ਤਾਂ ਤੈਨੂੰ ਮਾਫ ਕੀਤਾ ਜਾ ਸਕਦਾ ਤੂੰ ਗੁਰੂ ਨਾਨਕ ਦੇ ਘਰ ਦਾ ਸ਼ਾਹੀ ਜਰਨੈਲ ਹੈ ਇਸ ਕਰਕੇ ਤੂੰ ਫੌਜੀ ਜਰਨੈਲ ਹੋਣ ਦੇ ਨਾਤੇ ਵੀ ਇਸ ਗੱਲ ਦੀ ਤੁਹੀਨ ਕਰ ਰਿਹਾ ਪਰ ਨਾ ਮੰਨਿਆ ਅਖੀਰ ਇਹਨੇ ਕਿਹਾ ਮਹਾਰਾਜ ਤੁਸਾਂ ਆਪਣੇ ਘਰ ਵਿਚ ਰੱਖ ਕੇ ਸਾਡੀ ਬਦਨਾਮੀ ਕਰਨੀ ਸੀ ਕੁਝ ਅਜਿਹੇ ਅਯੋਗ ਸ਼ਬਦ ਕਹੇ ਜਿਸ ਤੇ ਗੁਰਦੇਵ ਨੇ ਬਿਧੀ ਚੰਦ ਨੂੰ ਇਸ਼ਾਰਾ ਕੀਤਾ ਬਿਧੀ ਚੰਦ ਤੇ ਹੋਰ ਕੁਝ ਸਿੱਖਾਂ ਨੇ ਇਹਦੀ ਚੰਗੀ ਪਟਾਈ ਕੀਤੀ ਅਖੀਰ ਇਥੋਂ ਮਾਰ ਖਾ ਕੇ ਆਪਣੇ ਪਿੰਡ ਮੀਰ ਵਿਚ ਪਹੁੰਚ ਕੇ ਆਪਣੇ ਅਸਮਾਨ ਖਾਂ ਦਮਾਦ ਨੂੰ ਕਹਿਣ ਲੱਗਾ ਕਿ ਮੇਰੇ ਨਾਲ ਜੋ ਕਰਵਾਇਆ ਬਰਖਰਦਾਰ ਉਹ ਤੂੰ ਕਰਵਾਇਆ ਨਹੀਂ ਤੇ ਗੁਰੂ ਘਰ ਵਿਚੋਂ ਦੌਲਤਾਂ ਮਿਲਦੀਆਂ ਸਨ ਧਨ ਪਦਾਰਥ ਮਿਲਦਾ ਸੀ ਇਸ ਕਰਕੇ ਅੱਜ ਮਾਰ ਪਈ ਏ ਇਹ ਤੇਰੀ ਬਦੌਲਤ ਤੇ ਸਭ ਕੁਝ ਹੋਇਆ ਉਹ ਕਹਿਣ ਲੱਗਾ ਪਿਤਾ ਜੀ ਕੋਈ ਚਿੰਤਾ ਨਾ ਕਰੋ ਆਪਾਂ ਹੁਣੇ ਤਿਆਰ ਹੋ ਕੇ ਆਪਣੇ ਪਿੰਡ ਦੀ ਬਰਾਦਰੀ 500 ਪਠਾਣ ਇਕੱਠਾ ਕੀਤਾ ਨਾਲ ਲੈ ਕੇ ਜੋ ਕੁਤਬ ਖਾਨ ਜਲੰਧਰ ਦਾ ਜਲੰਧਰੀ ਸੂਬੇਦਾਰ ਸੀ ਉਹ ਵੀ ਸ਼ਾਹ ਜਹਾਨ ਦਾ ਕਰਿੰਦਾ ਸੀ ਅਤੇ ਪੈਂਦੇ ਖਾਨ ਦਾ ਸਕੇ ਚਾਚੇ ਦਾ ਪੁੱਤਰ ਭਰਾ ਸੀ ਉਹਦੇ ਦਰਬਾਰ ਵਿਚ ਪਹੁੰਚ ਕੇ ਇਸ ਨੇ ਜਾ ਕੇ ਫਰਿਆਦ ਕੀਤੀ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੇਰੀ ਬੇਇੱਜ਼ਤੀ ਕੀਤੀ ਏ ਇਸ ਕਰਕੇ ਇਸਲਾਮ ਦੀ ਤੋਹੀਨ ਕਰ ਰਿਹਾ ਅਤੇ ਇਸਲਾਮ ਦੇ ਨਮੰਦਿਆਂ ਨੂੰ ਉਹ ਮਾਰ ਕੁਟਾਈ ਕਰਕੇ ਬੇਇੱਜ਼ਤ ਕਰ ਰਿਹਾ ਇਸ ਲਈ ਮੇਰੀ ਇਮਦਾਦ ਕਰ ਤੋ ਕੁਤਬ ਖਾਨ ਨੇ ਕਿਹਾ ਇਹ ਪੈਂਦੇ ਖਾਨਾ ਜਿਸ ਨੇ ਤੈਨੂੰ ਯਤੀਮ ਹੁੰਦੇ ਨੂੰ ਪਾਲਿਆ ਤੇਰੇ ਮੂੰਹ ਵਿਚ ਗਰਾਹੀਆਂ ਦੇ ਕੇ ਪਾਲਿਆ ਅਤੇ ਤੈਨੂੰ ਉਹ ਵਸਤੂਆਂ ਦਿੱਤੀਆਂ ਜੋ ਗੁਰੂ ਘਰ ਵਿਚ ਹੋਰ ਕਿਸੇ ਨੂੰ ਦਿੱਤੀਆਂ ਨਹੀਂ ਜਾ ਸਕਦੀਆਂ ਇਸ ਕਰਕੇ ਨਿਮਕ ਹਰਾਮ ਨਾ ਬਣ ਨਿਮਕ ਹਲਾਲ ਕਰ ਪੈਂਦੇ ਖਾਨ ਨੂੰ ਸਾਹਮਣੇ ਬਹਾ ਕੇ ਕੁਤਬ ਖਾਨ ਨੇ ਸਭ ਤੋਂ ਪਹਿਲਾਂ ਸਮਝਾਉਣ ਦਾ ਯਤਨ ਕੀਤਾ ਵਾਤਾਵਰਨ ਕਵੀ ਨੇ ਇਹੋ ਬੇਨਤੀ ਕੀਤੀ ਹੈ ਜੀ
ਇਕੱਠੀ ਕਰਕੇ ਬਰਾਦਰੀ ਸਾਰੀ ਇਕੱਠੀ ਕਰਕੇ ਬਰਾਦਰੀ ਸਾਰੀ ਤੇ ਪੁੱਜਿਆ ਕੁਤਬ ਖਾਨ ਕੋ ਕਹਿੰਦਾ ਭੈਣੇ ਖਾਨ ਕਰਕੇ ਤਿਆਰੀ ਉਹ ਤੋੜੀਏ ਗੁਰਾਂ ਦੇ ਮਾਣ ਕੋ ਹਾਂਜੀ ਤੋੜੀਏ ਗੁਰਾਂ ਦੇ ਮਾਣ ਕੋ
ਕਹਿੰਦਾ ਕੁਤਬ ਆਇਓ ਨਹੀਂ ਸਾਰਦਾ ਕਹਿੰਦਾ ਕੁਤਬ ਆਇਓ ਨਹੀਂ ਸਾਰਦਾ ਕੌਣ ਉਸ ਨੂੰ ਵੰਗਾਰ ਦੂ ਜਿਹਦੀ ਮਦਦ ਅਕਾਲ ਆਪ ਕਰਦਾ ਦੱਸ ਉਹਨੂੰ ਕੌਣ ਮਾਰ ਦੂ ਹਾਂ ਵੀ ਦੱਸ ਉਹਨੂੰ ਕੌਣ ਮਾਰ ਦੂ
ਕਰਕੇ ਬਰਾਦਰੀ ਸਾਰੀ ਇਕੱਠੀ ਕਰਕੇ ਬਰਾਦਰੀ ਸਾਰੀ ਤੇ ਪੁੱਜਿਆ ਕੁਤਬ ਖਾਨ ਕੋ ਕਹਿੰਦਾ ਪੈਰੇ ਖਾਨ ਕਰਕੇ ਤਿਆਰੀ ਉਹ ਤੋੜੀਏ ਗੁਰਾਂ ਦੇ ਮਾਨ ਕੋ ਹਾਂ ਬਈ ਤੋੜੀਏ ਗੁਰਾਂ ਦੇ ਮਾਨ ਕੋ
ਕਹਿੰਦਾ ਕੁਤਬ ਆਇਓ ਨਹੀਂ ਸਰਦਾ ਕਹਿੰਦਾ ਕੁਤਬ ਆਇਓ ਨਹੀਂ ਸਰਦਾ ਕੌਣ ਉਸ ਨੂੰ ਵੰਗਾਰ ਦੂ ਜਿਹਦੀ ਮਦਦ ਅਕਾਲ ਆਪ ਕਰਦਾ ਦੱਸ ਉਹਨੂੰ ਕੌਣ ਮਾਰ ਦੂ ਹਾਂ ਵੀ ਦੱਸ ਉਹਨੂੰ ਕੌਣ ਮਾਰ ਦੂ
ਗੁਰੂ ਰੂਪ ਹੈ ਅੱਲਾ ਦਾ ਆਇਆ ਗੁਰੂ ਰੂਪ ਹੈ ਅੱਲਾ ਦਾ ਆਪ ਆਇਆ ਉਹ ਕਿਸੇ ਦੁਖੀ ਨੂੰ ਦਿਖਾਉਂਦਾ ਨਹੀਂ ਮਰ ਮਿਟੂ ਜੀ ਨੇ ਉਸ ਨੂੰ ਦਿਖਾਇਆ ਉਹ ਅੱਲਾ ਨੂੰ ਕੁਫਰ ਪਾਉਂਦਾ ਨਹੀਂ ਹਾਂ ਬਈ ਅੱਲਾ ਨੂੰ ਕੁਫਰ ਪਾਉਂਦਾ ਨਹੀਂ
ਦਰਿਆਏ ਦੀ ਕਰਿਓ ਪੂਰੀ ਸ਼ਰਦਾ ਦਰਿਆਏ ਦੀ ਕਰਿਓ ਪੂਰੀ ਸ਼ਰਦਾ ਨਾ ਤੇਗ ਸਤਕਾਰ ਦਊ ਜਿਹਦੀ ਮਦਦ ਅਕਾਲ ਆਪ ਕਰਦਾ ਦੱਸ ਉਹਨੂੰ ਕੌਣ ਮਾਰ ਦਊ ਹਾਂ ਬਈ ਦੱਸ ਉਹਨੂੰ ਕੌਣ ਮਾਰ ਦਊ
ਤੈਨੂੰ ਪਾਲਿਆ ਗੁਰਾਂ ਨੇ ਹੱਥੀ ਖਾਨਾ ਤੈਨੂੰ ਪਾਲਿਆ ਗੁਰਾਂ ਨੇ ਹੱਥੀ ਖਾਨਾ ਉਹ ਜੰਗੀ ਕਰਤੱਬ ਦੱਸ ਕੇ ਤੈਨੂੰ ਪਾਓ ਜਦੋਂ ਨਾਨਕਾ ਜਮਾਨਾ ਤੂੰ ਜਾਵੇਂਗਾ ਕਿੱਧਰ ਨੱਸ ਕੇ ਹਾਂ ਬਈ ਜਾਵੇਂਗਾ ਕਿੱਧਰ ਨੱਸ ਕੇ
ਕਿਸੇ ਫੌਜ ਤੋਂ ਗੁਰੂ ਨਹੀਂ ਹਾਰਦਾ ਕਿਸੇ ਫੌਜ ਤੋਂ ਗੁਰੂ ਨਹੀਂ ਹਾਰਦਾ ਦੱਸ ਉਹਨੂੰ ਕੌਣ ਹਾਰ ਦਊ ਜਿਹਦੀ ਮਦਦ ਅਕਾਲ ਆਪ ਕਰਦਾ ਦੱਸ ਉਹਨੂੰ ਕੌਣ ਮਾਰ ਦਊ ਹਾਂ ਵੀ ਦੱਸ ਉਹਨੂੰ ਕੌਣ ਮਾਰ ਦਊ
ਕਈ ਵਾਰ ਅੱਗੇ ਪੁੱਜਾਂ ਗਈਆਂ ਚੜ ਕੇ ਚੜ ਕੇ ਚੜ ਕੇ ਕਈ ਵਾਰ ਅੱਗੇ ਪੁੱਜਾਂ ਗਈਆਂ ਚੜ ਕੇ ਪਈ ਗੁਰੂ ਨੂੰ ਕਿਸੇ ਨੀ ਮਾਰਿਆ ਫੌਜਾਂ ਹਾਰੀਆਂ ਗੁਰਾਂ ਦੇ ਨਾਲ ਲੜ ਕੇ ਤੇ ਗੁਰੂ ਨੇ ਕਿਸੇ ਤੋਂ ਹਾਰਿਆ ਹਾਂ ਬਈ ਗੁਰੂ ਨੇ ਕਿਸੇ ਤੋਂ ਹਾਰਿਆ
ਗੁਰਾਂ ਦੀ ਸਿਆਣੀ ਆਪ ਪੜਦਾ ਕਾ ਗੁਰਾਂ ਦੀ ਸਿਆਣੀ ਆਪ ਪੜਦਾ ਕਾ ਗੁਰਾਂ ਦੀ ਸਿਆਣੀ ਆਪ ਪੜਦਾ ਗਿਣ ਬਦਲੇ ਉਤਾਰ ਦਊ ਜਿਹਦੀ ਮਦਦ ਅਕਾਲ ਆਪ ਕਰਦਾ ਦੱਸ ਉਹਨੂੰ ਕੌਣ ਮਾਰ ਦਊ ਹਾਂ ਵੀ ਦੱਸ ਉਹਨੂੰ ਕੌਣ ਮਾਰ ਦਊ
ਦਿੰਦੇ ਰਹੇ ਕੀਮਤੀ ਬਸਤਰ ਤੈਨੂੰ ਦਿੰਦੇ ਰਹੇ ਕੀਮਤੀ ਬਸਤਰ ਤੇ ਗੁਰੂ ਤੁਸਾਂ ਦੇ ਖਿਲਾਫ ਨਹੀਂ ਕੋੜਾ ਬਾਜ ਤੇ ਕੀਮਤੀ ਸ਼ਸਤਰ ਉਹ ਤੇਰੀ ਖਾਨਾ ਉਹ ਤੇਰੀ ਖਾਨਾ ਨੀਤ ਸਾਫ ਨਹੀਂ ਹਾਂ ਬਈ ਤੇਰੀ ਖਾਨਾ ਨੀਤ ਸਾਫ ਨਹੀਂ
ਵੇਖੀ ਆਪ ਤੂੰ ਗੁਰੂ ਨਾਲ ਮਾਰਦਾ ਵੇਖੀ ਆਪ ਤੂੰ ਗੁਰੂ ਲੜ ਮਾਰਦਾ ਤੇਗ ਸੇ ਬਿਆਨ ਤਾਰ ਦਊ ਜਿਹਦੀ ਮਦਦ ਅਕਾਲ ਆਪ ਕਰਦਾ ਦੱਸ ਉਹਨੂੰ ਕੌਣ ਮਾਰ ਦਊ ਹਾਂ ਵੀ ਦੱਸ ਉਹਨੂੰ ਕੌਣ ਮਾਰ ਦਊ
ਗੁਰੂ ਦਾ ਹੋਣਾ 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 ਵਿੰਗਾਵਾਲ ਨਹੀਂ ਗੁਰੂ ਦਾ ਹੋਣਾ ਵਿੰਗਾਵਾਲ ਨਹੀਂ ਗੁਰੂ ਦਾ ਹੋਣਾ ਬਈ ਗੁਰੂ ਤਾਂ ਅੱਲਾ ਦਾ ਯਾਰ ਹੈ ਸ਼ਾਹੀ ਸੋਮ ਫੌਜਾਂ ਸਾਹਮਣੇ ਨਹੀਂ ਖਲੋਣਾ ਉਹਦੇ ਸਾਹਮਣੇ ਨੀ ਕਿਸੇ ਨੇ ਖਲੋਣਾ ਤੇ ਸ਼ਾਹੀ ਫੌਜਾਂ ਖਾਣੀ ਹਾਰ ਹੈ ਹਾਂ ਬਈ ਸ਼ਾਹੀ ਫੌਜਾਂ ਖਾਣੀ ਹਾਰ ਹੈ
ਕਿਸੇ ਨੂੰ ਡਰਾਵੇ ਤੇਰਾ ਡਰਦਾ ਨਾ ਕਿਸੇ ਨੂੰ ਡਰਾਵੇ ਤੇਰਾ ਡਰਦਾ
ਸਭ ਨੂੰ ਸਹੀ ਵਿਚਾਰ ਦਊ
ਜਿਹਦੀ ਮਦਦ ਅਕਾਲ ਆਪ ਕਰਦਾ ਦੱਸ ਉਹਨੂੰ ਕੌਣ ਮਾਰ ਦਊ ਹਾਂ ਵੀ ਦੱਸ ਉਹਨੂੰ ਕੌਣ ਮਾਰ ਦਊ
ਤੈਨੂੰ ਤੇਰੇ ਅਸਮਾਨ ਮਰਵਾਉਣਾ ਤੈਨੂੰ ਤੇਰੇ ਅਸਮਾਨ ਮਰਵਾਉਣਾ ਤੈਨੂੰ ਤੇਰੇ ਅਸਮਾਨ ਮਰਵਾਉਣਾ ਉਹ ਨਾਲ ਸਾਡੀ ਭਰਜਾਈ ਨੇ ਤੈਨੂੰ ਮੂੰਹ ਨੇ ਕਿਸੇ ਨੇ ਖਾਨਾ ਲਾਉਣਾ ਉਹ ਸਾਡੇ ਕਿਸੇ ਭੈਣ ਭਾਈ ਨੇ ਹਾਂ ਵੀ ਸਾਡੇ ਕਿਸੇ ਭੈਣ ਭਾਈ ਨੇ
ਗੁਰੂ ਦੇ ਕਰਦਾ ਦੁਖੀ ਬਣੇ ਜੋ ਗੁਰੂ ਦੇ ਕਰਦਾ ਦੁਖੀ ਬਣੇ ਜੋ ਗੁਰੂ ਦੇ ਕਰਦਾ ਕੌਣ ਉਹਦਾ ਮਨ ਠਾਰ ਦਊ ਜਿਹਦੀ ਮਰਦ ਅਕਾਲ ਆਪ ਕਰਦਾ ਦੱਸ ਉਹਨੂੰ ਕੌਣ ਮਾਰ ਦਊ ਹਾਂ ਵੀ ਦੱਸ ਉਹਨੂੰ ਕੌਣ ਮਾਰ ਦਊ
ਮਸਤੀ ਅੱਲਾ ਦੇ ਬੇਲੀ ਪੱਕੇ ਮਸਤ ਅੱਲਾ ਦੇ ਬੇਲੀ ਤੇ ਆਪ ਕਾਦਰ ਤੁਰੀ ਮਿਓ ਓਏ ਖਾਲਕ ਖਲਕ ਜੀ ਦੀ ਚੇਲੀ ਤੇ ਪੂਰਾ ਰਹਿ ਬੁਰ ਰਹੀ ਮਿਓ ਹਾਂ ਬਈ ਪੂਰਾ ਰਹਿ ਬੁਰ ਰਹੀ ਮਿਓ
ਸੱਚਾ ਯਾਰ ਜਗਦੀ ਸ਼ਹਿਰ ਨਾਰਦਾ ਸੱਚਾ ਯਾਰ ਜਗਦੀ ਸ਼ਹਿਰ ਨਾਰਦਾ ਕੌਮ ਡਗਰੀ ਉਬਾਰ ਦਊ ਜਿਹਦੀ ਮਰਦੇ ਅਕਾਲ ਆਪ ਕਰਦਾ ਦੱਸ ਉਹਨੂੰ ਕੌਣ ਮਾਰ ਦਊ ਹਾਂ ਬਈ ਦੱਸ ਉਹਨੂੰ ਕੌਣ ਮਾਰ ਦਊ
ਕੁਤਬ ਖਾਨ ਦੇ ਕਹਿਣ ਉੱਤੇ ਪੈਂਦੇ ਖਾਨ ਨੇ ਇੱਕ ਗੱਲ ਨਾ ਮੰਨੀ ਅਸਮਾਨ ਖਾਨ ਨੇ ਬੜੀ ਜਿੱਦ ਕੀਤੀ ਨਾਲ 500 ਪਿੰਡ ਦਾ ਪਠਾਨ ਬਰਾਦਰੀ ਦਾ ਇਕੱਠਾ ਹੋ ਕੇ ਗਿਆ ਸੀ ਜਿਹੜਾ ਕੁਤਬ ਖਾਨ ਦੇ ਮਨ ਤੇ ਇਸਦਾ ਵੀ ਅਸਰ ਸੀ ਇਸ ਕਰਕੇ ਇਸਨੇ ਚਿੱਠੀ ਲਿਖ ਕੇ ਦਿੱਤੀ ਆਹ ਮੇਰੀ ਚਿੱਠੀ ਸ਼ਾਹਜਹਾਨ ਲਾਹੌਰ ਵਿੱਚ ਆਣ ਕੇ ਉਤਰਿਆ ਹੋਇਆ ਇਸ ਕਰਕੇ ਉਹਦੇ ਕੋਲ ਪਹੁੰਚ ਜਾਓ ਹੋ ਸਕਦਾ ਮੈਂ ਦੂਸਰੇ ਤੀਸਰੇ ਦਿਨ ਤੱਕ ਤੁਹਾਡੇ ਕੋਲ ਆਪ ਵੀ ਪਹੁੰਚਾਂਗਾ ਚਿੱਠੀ ਲੈ ਕੇ ਅਸਮਾਨ ਖਾਨ ਪੈਂਦੇ ਖਾਨ ਦੋਵੇਂ ਸਹੁਰਾ ਦਮਾਦ ਲਾਹੌਰ ਦਰਬਾਰ ਵਿੱਚ ਪਹੁੰਚੇ ਲੱਗੇ ਹੋਏ ਦਰਬਾਰ ਵਿੱਚ ਕੀ ਵੇਖਿਆ ਇਹ ਵਜ਼ੀਰ ਖਾਨ ਵਜ਼ੀਰ ਉਹ ਵਜ਼ੀਰ ਜਿਸ ਦੀ ਗੁਰੂ ਰਾਮਦਾਸ ਜੀ ਦੇ ਪੁੱਤਰ ਦਰਬਾਰ ਵਿੱਚ ਕਾਰ ਸੇਵਾ ਵਿੱਚ ਪਹੁੰਚਿਆ ਜਲੋਦਰਵਾ ਦੀ ਬਿਮਾਰੀ ਹਟੀ ਸੀ ਤੁਰਿਆ ਜਾਂਦਾ ਸੀ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਜੀ ਦੇ ਮਹਾਨ ਅਸਥਾਨ ਉੱਤੇ ਜਾਵੇਗਾ ਤੇ ਤੇਰਾ ਜਲੋਦਰਵਾ ਦਾ ਰੋਗ ਹਟ ਸਕਦਾ ਹੋਰ ਕਦੋਂ ਤੈਨੂੰ ਆਰਾਮ ਨਹੀਂ ਮਿਲ ਸਕਦਾ ਇਹ ਗੁਰਦੇਵ ਦੇ ਚਰਨਾਂ ਵਿੱਚ ਪਹੁੰਚਿਆ ਕਾਰ ਸੇਵਾ ਹੋ ਰਹੀ ਸੀ ਬਾਬਾ ਬੁੱਢਾ ਜੀ ਟੋਕਰੀ ਲੈ ਕੇ ਤੁਰੇ ਜਾ ਰਹੇ ਸਨ ਇਹਨਾਂ ਦੀ ਟੋਕਰੀ ਵਿੱਚੋਂ ਵਧੀ ਹੋਈ ਸ਼ਿਲਤ ਜਦੋਂ ਇਸ ਦੇ ਪੇਟ ਵਿੱਚ ਵੱਜੀ ਉਹ ਜਿਹੜਾ ਫਾਲਤੂ ਪਾਣੀ ਸੀ ਪੇਟ ਵਿੱਚ ਉਹ ਬਾਹਰ ਨਿਕਲ ਗਿਆ ਗੁਰਦੇਵ ਦੇ ਚਰਨਾਂ ਵਿੱਚ ਗਿਆ ਗੁਰਦੇਵ ਸਤਿਗੁਰ ਸੱਚੇ ਪਾਤਸ਼ਾਹ ਨੇ ਪ੍ਰਸ਼ਾਦ ਦਿੱਤਾ ਅਰਦਾਸ ਕੀਤੀ ਅਤੇ ਨਿਮਰਤਾ ਵਿੱਚ ਆਇਆ ਮਹਾਨ ਕਿਰਪਾ ਹੋਈ ਸਤਿਗੁਰ ਸੱਚੇ ਪਾਤਸ਼ਾਹ ਨਾਨਕ ਨਦਰੀ ਨਜ਼ਰ ਨੇ ਹਾਰ ਕਰ ਦਿੱਤਾ ਜਲੋਦਰਵਾ ਦੀ ਬਿਮਾਰੀ ਹਟ ਗਈ ਸੀ ਉਸ ਦਿਨ ਤੋਂ ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਘਰ ਦਾ ਚੌਕੀਦਾਰ ਬਣ ਚੁੱਕਾ ਸੀ ਸੇਵਾਦਾਰ ਬਣ ਚੁੱਕਾ ਸੀ ਜਦੋਂ ਇਸ ਦੇ ਸਾਹਮਣੇ ਵਜ਼ੀਰ ਖਾਨ ਤੇ ਅਸਮਾਨ ਖਾਨ ਦੋਵਾਂ ਸਹੁਰੇ ਦਮਾਦ ਅਤੇ ਹੋਰ ਪਠਾਣਾ ਨੇ ਇਕੱਠਿਆਂ ਹੋ ਕੇ ਕੁਤਬ ਖਾਨ ਦੀ ਚਿੱਠੀ ਦਿੱਤੀ ਅਤੇ ਕਿਹਾ ਕਿ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਤੁਹਾਡੀ ਬੜੀ ਮੁਖਾਲਫਤ ਕਰਦਾ ਹੈ ਅੱਗੇ ਤਿੰਨ ਜੰਗਾਂ ਆਪਾਂ ਹਾਰ ਚੁੱਕੇ ਹਾਂ ਅਤੇ ਹੁਣ ਉਹ ਫਿਰ ਯਤਨ ਕਰ ਰਿਹਾ ਹੈ ਕਿਸੇ ਦਿਨ ਹੋ ਸਕਦਾ ਹੈ ਲਾਹੌਰ ਦਰਬਾਰ ਤੋਂ ਇਲਾਵਾ ਉਹ ਦਿੱਲੀ ਦੇ ਦਰਬਾਰ ਉੱਤੇ ਵੀ ਕਬਜ਼ਾ ਕਰਨ ਦੇ ਯਤਨਸ਼ੀਲ ਹੈ ਇਸ ਕਰਕੇ ਸਾਨੂੰ ਹੁਣੇ ਕੋਈ ਨਾ ਕੋਈ ਕਦਮ ਉਠਾਉਣਾ ਚਾਹੀਦਾ ਹੈ ਤਾਂ ਕੋਲ ਖਲੋਤੇ ਹੋਏ ਵਜ਼ੀਰ ਖਾਨ ਵਜ਼ੀਰ ਨੇ ਕਿਹਾ ਮਹਾਰਾਜ ਇਹ ਬਿਲਕੁਲ ਕੁਫਰ ਤੋਲਦਾ ਹੈ ਇਹਦੇ ਨਾਲ ਜਿੰਨਾ ਅਹਿਸਾਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤਾ ਹੈ ਬਚਪਨ ਤੋਂ ਲੈ ਕੇ ਇਸ ਨੂੰ ਪਾਲਿਆ ਪੋਸਿਆ ਇਸ ਤੋਂ ਬਾਅਦ ਇਹਦੀ ਲੜਕੀ ਦੀ ਸ਼ਾਦੀ ਕੀਤੀ ਇਹੀ ਅਸਮਾਨ ਖਾਨ ਜਿਹੜਾ ਇਹਦੇ ਨਾਲ ਖੜਾ ਹੋਇਆ ਇਹਨੂੰ ਵੀ ਇਸ ਦੀ ਲੜਕੀ ਨੂੰ ਵਿਆਹਿਆ ਜੋ ਬਹਾਦਰ ਬਾਬਾ ਬਿਧੀ ਚੰਦ ਜੇਵਰ ਉਤਾਰ ਕੇ ਗੋਇੰਦਵਾਲ ਦੇ ਪੱਤਨ ਨੂੰ ਤੁਲਿਆ ਆਇਆ ਸੀ ਜਹਾਂ ਸ਼ਾਹਜਹਾਨ ਮਹਾਰਾਜ ਤੁਹਾਡੇ ਹੀ ਉਹ ਬੇਗਮਾਂ ਦੇ ਗਹਿਣੇ ਸਨ ਅਤੇ ਉਹ ਗਹਿਣੇ ਇਹਨਾਂ ਕੋਲ ਪਹੁੰਚੇ ਇਸ ਕਰਕੇ ਬੜਾ ਯਤਨ ਕੀਤਾ ਉਸ ਤੋਂ ਬਾਅਦ ਪੈਂਡੇ ਖਾਨ ਤੋਂ ਉਪਰੰਤ ਉਹੀ ਗਹਿਣੇ ਅਸਮਾਨ ਖਾਨ ਦੀ ਘਰਵਾਲੀ ਨੂੰ ਪਾਏ ਗਏ ਅਤੇ ਇਹ ਮੰਨਿਆ ਨਹੀਂ ਗੁਰੂ ਘਰ ਨਾਲ ਇਹਨਾਂ ਧਰੋਹ ਕਰ ਰਿਹਾ ਗੁਰੂ ਨਾਨਕ ਦੇਵ ਦੇ ਘਰ ਨਾਲ ਇਹਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਇਹਨੂੰ ਬਾਜ ਦਿੱਤਾ ਇਹਨੂੰ ਬਾਜ ਖੋਇਆ ਅਤੇ ਘੋੜਾ ਮਿਲਿਆ ਇਹਨੂੰ ਤਲਵਾਰ ਦਿੱਤੀ ਗੁਰਦੇਵ ਨੇ ਇੱਕ ਸ਼ਾਹੀ ਪੁਸ਼ਾਕਾ ਜੋ ਲੱਖਾਂ ਰੁਪਈਆਂ ਦੀ ਦੌਲਤ ਉਹ ਮੇਰੇ ਗੁਰਦੇਵ ਨੇ ਇਸ ਨੂੰ ਬਖਸ਼ਿਸ਼ ਕੀਤਾ ਅਤੇ ਇੱਕ ਤੋੜੇਦਾਰ ਫੁੱਲਦਾਰ ਢਾਲ ਵੀ ਦਿੱਤੀ ਇੱਕ ਤਲਵਾਰ ਦਿੱਤੀ ਇਹ ਤਾਲਕ ਮਹਾਰਾਜ ਸਾਰਾ ਪਰਿਵਾਰ ਇਹ ਸਾਰਾ ਕੁਨਬਾ ਹੀ ਗੁਰੂ ਨਾਨਕ ਦੇ ਘਰ ਵਿੱਚੋਂ ਖਾ ਕੇ ਪਰਦਾ ਹੈ ਅਜੇ ਗੁਰੂ ਨਾਨਕ ਦੇਵ ਦੇ ਘਰ ਦੀ ਤੋਹੀਨ ਕਰ ਰਿਹਾ ਹੈ ਮੈਂ ਸੱਚਾਈ ਕਹਿੰਦਾ ਹਾਂ ਵਜ਼ੀਰ ਖਾਨ ਵਜ਼ੀਰ ਨੇ ਲੱਗੇ ਹੋਏ ਦਰਬਾਰ ਵਿੱਚ ਪੈਂਦੇ ਖਾਨ ਦੀ ਮੁਖਾਲਫਤ ਜਿਵੇਂ ਕੀਤੀ ਤੇ ਗੁਰੂ ਘਰ ਦੀ ਜਿਵੇਂ ਵਕਾਲਤ ਕੀਤੀ ਉਸਦਾ ਵਾਤਾਵਰਨ ਕਵੀ ਨੇ ਇਹ ਬੇਨਤੀ ਕੀਤੀ ਹੈ ਜੀ
ਕਹੇ ਵਜ਼ੀਰ ਸੁਣ ਗੱਲ ਆਇਆ ਪੈਂਦੇ ਖਾਨ ਚੱਲ ਹੁਣ ਮਸਲਾ ਨੀ ਹੱਲ ਮਨ ਬੇਈਮਾਨੀ ਹੈ ਪੈਂਦੇ ਖਾਨ ਸ਼ਾਹ ਜੀ ਨਿੰਮ ਤੋ ਹਰਾਮੀ ਹੈ
ਪੀਤਾ ਗਿਆ ਸੀ ਮਾਰਾ ਪਿਆਰ ਇਹਨੂੰ ਕੋਈ ਦਾਰਾ ਉਦੋਂ ਪਹੁੰਚਾ ਗੁਰੂ ਘਰ ਮਨ ਕਮਜ਼ੋਰ ਹੈ ਪੈਂਦੇ ਖਾਨ ਸ਼ਹਿਰ ਸ਼ਾਹ ਗੁਰੂ ਕਾ ਚੋਰ ਹੈ
ਪੈ ਵੀਰ ਸੋਹਣ ਗੱਲ ਆਇਆ ਪੈਂਦੇ ਖਾਨ होना मसला नहीं हल मन बेईमानी है पैदे खान शाजी निम्मक हरमी है
माता पिता गैसी मारा राना इनू कोई दारा और पूछा गुरु कारा मन कमजोर है पैदे खान शेना शाह गुरु का चोर है
सिखाए हथियार जंग च चलावने अज सिद्धा हो गया गुरां दे सामने
झूठा गुरु जी नू काहे जग केवे मन लावे झूठा क्यों ना पैरी पवे गलती नू मन के फल बाग शौरा दोवे हाथ बन के
जेड़ा एदा है ममान जीदा नाम उस्मान ओए है पक्का बेईमान झूठा पौंदा छोर जे ओ भी एदे नाल ही गुरां दा चोर जे
तलवार ना टाल फलदार कोड़ा जम्मा चीजा चार दित्तियां शदाई नू एने पेड़कारा छड्डियां च जवाई
चिट्टा गुरु जी दा बाज जो ना किसे दे मथाज गुर दित्ता करे नाज खोले आसमान ने शैन शाह कसम झूठी खाली खान ने
बुरा पुत्र वांग पालिया दुध मक्खन खवाया दारे आए नू संभालिया बगशी जगीर जे गुरु नाल धोखा कर गया आखीर जे
गुरु नानक दा घर जिन्नू किसे दा नी डर बुरा ओदा रिहा कर पापी पैंदे खान जे मन्ने ना एदी झूठा इंसान जे
क्या कई बार खाना छड हंकार ए गुरु दरबार छड दे चलाकियां साडे नाल पार खान बे तो फकियां
ਛਲ ਭਾਈ ਬੈਠਣ ਨਾ ਰਲ ਨਬੀ ਦਾ ਬਿਆਨ ਜੇ ਉਹਨਾਂ ਵਿੱਚੋਂ ਪੈਂਦੇ ਖਾਨ ਇਨਸਾਨ ਜੇ
ਕਰੇ ਮਾਸ ਤਾਂ ਦੀ ਰੀਸਾ ਔਰ ਸੱਚੇ ਜਾਗਾ ਦੀਸ਼ਾ ਜਿੱਥੇ ਜਾਗਵੇ ਫੀਸ ਦਸ ਬੰਦ ਜਾਣ ਕੇ ਝੂਠ ਬੋਲੇ ਉਹਨਾਂ ਦੇਖ ਲਾ ਬਿਆਨ ਕੇ
ਗੁਰਦੇਵ ਦੇ ਸਾਹਮਣੇ ਜਦੋਂ ਵਜ਼ੀਰ ਖਾਨ ਵਜ਼ੀਰ ਨੇ ਇਹ ਸਾਰੀਆਂ ਗੱਲਾਂ ਦੱਸੀਆਂ ਕਈ ਸ਼ਿਕਾਇਤਾਂ ਪਹਿਲਾਂ ਵੀ ਇਹ ਪੈਂਦੇ ਖਾਨ ਅਤੇ ਇਸ ਦੀ ਪਾਰਟੀ ਨੂੰ ਹੋਰ ਵੀ ਪਹੁੰਚਾਈਆਂ ਸਨ ਪਰ ਵਜ਼ੀਰ ਖਾਨ ਵਜ਼ੀਰ ਇੱਕ ਸੀਨੀਅਰ ਵਜ਼ੀਰ ਸੀ ਉਸ ਦੀ ਗੱਲ ਦੇ ਸਾਹਮਣੇ ਸ਼ਾਹਜਹਾਨ ਕੁਛ ਕਹਿ ਨਾ ਸਕਿਆ ਅਤੇ ਪੈਂਦੇ ਖਾਨ ਅਸਮਾਨ ਖਾਨ ਉਹਦੇ ਨਾਲ ਆਏ ਹੋਏ ਪਠਾਣਾਂ ਨੂੰ ਇਹਨਾਂ ਧੱਕੇ ਦੇ ਕੇ ਬਾਹਰ ਕਰ ਦਿੱਤਾ ਨੇ ਕਿਹਾ ਫਿਰ ਸੋਚਿਆ ਜਾਵੇਗਾ ਫਿਰ ਵਿਚਾਰਿਆ ਜਾਵੇਗਾ ਇਹ ਬਾਹਰ ਆ ਗਿਆ ਅਤੇ ਉਸ ਤੋਂ ਉਪਰੰਤ ਇੰਤਜ਼ਾਰ ਕਰਨ ਲੱਗਾ ਕਿ ਮੈਨੂੰ ਕੁਤਬ ਖਾਨ ਨੇ ਕਿਹਾ ਸੀ ਕਿ ਮੈਂ ਇੱਕ ਦਿਨ ਲਈ ਜਾਂ ਦੋ ਦਿਨ ਲਈ ਜਾਂ ਤਿੰਨ ਦਿਨ ਲਈ ਮੈਂ ਤੇਰੇ ਕੋਲ ਆਵਾਂਗਾ ਬਾਹਰ ਬੈਠਿਆ ਹੋਇਆ ਇਹਨਾਂ ਇੰਤਜ਼ਾਰ ਕਰਨੀ ਸ਼ੁਰੂ ਕੀਤੀ ਇੰਨੇ ਦਿਨਾਂ ਨੂੰ ਸਿੰਧ ਹੈਦਰਾਬਾਦ ਤੋਂ ਕੁਛ ਸੁਨੇਹਾ ਪਹੁੰਚਿਆ ਕਿ ਤੁਹਾਡਾ ਘਰ ਸਰਕਾਰ ਦਾ ਘਰ ਇਲਾਕੇ ਦੇ ਲੋਕ ਦੇ ਨਹੀਂ ਰਹੇ ਇਹ ਕਰਕੇ ਕਿਸੇ ਸੀਨੀਅਰ ਆਦਮੀ ਨੂੰ ਭੇਜਿਆ ਜਾਏ ਵਜ਼ੀਰ ਖਾਨ ਵਜ਼ੀਰ ਦੀ ਡਿਊਟੀ ਉਧਰ ਦੀ ਲੱਗ ਗਈ ਅਤੇ ਇਸ ਤੋਂ ਦੂਜੇ ਨੰਬਰ ਦਾ ਵਜ਼ੀਰ ਜੋ ਇਬਰਾਹੀਮ ਸੀ ਉਹ ਵਜ਼ੀਰ ਖਾਨ ਵਜ਼ੀਰ ਦੀ ਡਿਊਟੀ ਉੱਤੇ ਆ ਗਿਆ ਜਦੋਂ ਕੋਈ ਅਨੋਖਾ ਭਾਣਾ ਵਾਪਰਨਾ ਹੁੰਦਾ ਹੈ ਉਦੋਂ ਜਿਵੇਂ ਕੁਦਰਤ ਨੂੰ ਮਨਜ਼ੂਰ ਹੁੰਦਾ ਹੈ ਉਸ ਤਰ੍ਹਾਂ ਹੋ ਜਾਂਦਾ ਹੈ ਹੋ ਸਕਦਾ ਜੇ ਵਜ਼ੀਰ ਖਾਨ ਵਜ਼ੀਰ ਮੌਕਿਆਂ ਉੱਤੇ ਰਹਿੰਦਾ ਇਹ ਗੱਲ ਨਾ ਬਣ ਸਕਦੀ ਸੀ ਪਰ ਜੋ ਸਤਿਗੁਰੂ ਨੂੰ ਭੁੰਦਾ ਸੀ ਹੋਣਾ ਤਾਂ ਉਹ ਸੀ ਇਸ ਕਰਕੇ ਵਜ਼ੀਰ ਖਾਨ ਵਜ਼ੀਰ ਉਧਰ ਚਲੇ ਗਿਆ ਅਤੇ ਇਬਰਾਹੀਮ ਉਸ ਵਜ਼ੀਰ ਦੀ ਜਗ੍ਹਾ ਉੱਤੇ ਡਿਊਟੀ ਉੱਤੇ ਪਹੁੰਚ ਗਿਆ ਪੈਂਦੇ ਖਾਨ ਅਸਮਾਨ ਖਾਨ ਅਤੇ ਹੋਰ 500 ਪਠਾਣ ਜੋ ਮੀਰ ਤੋਂ ਆਇਆ ਹੋਇਆ ਸੀ ਪਿੰਡ ਮੀਰ ਤੋਂ ਇਹ ਇੰਤਜ਼ਾਰ ਕਰ ਰਹੇ ਸਨ ਤੀਸਰੇ ਦਿਨ ਕੁਤਬ ਖਾਨ ਵੀ ਪਹੁੰਚ ਗਿਆ ਇਸ ਨੇ ਆਖਿਆ ਕੋਈ ਕੰਮ ਚੱਲਿਆ ਕਿ ਨਹੀਂ ਉਹਨਾਂ ਕਿਹਾ ਸਗੋਂ ਉਲਟੀ ਬੇਇੱਜ਼ਤੀ ਹੋਈ ਹੈ ਵਜ਼ੀਰ ਖਾਨ ਵਜ਼ੀਰ ਨੇ ਗੁਰਦੇਵ ਦੀ ਵਕਾਲਤ ਕੀਤੀ ਏ ਸਾਨੂੰ ਧੱਕੇ ਵੱਜੇ ਹਨ ਉਹਨੇ ਕਿਹਾ ਕੋਈ ਗੱਲ ਨਹੀਂ ਅੱਜ ਸ਼ਾਮ ਨੂੰ ਇਕੱਠਿਆਂ ਹੋ ਕੇ
ਸੰਮਣ ਬੁਰਜ ਦੇ ਮਗਰਲੇ ਬੰਨੇ ਝਰੋਖਿਆਂ ਸਾਣੀ ਜਾ ਕੇ ਹੱਲਾ ਕਰੋ, ਸ਼ੋਰ ਪਾਓ, ਦੁਹਾਈ ਪਾਓ, ਮਾਰੇ ਗਏ ਲੁੱਟੇ ਗਏ। ਇਹ ਤਾਦਕ ਕਹਿਣ ਨਾਲ ਜਦੋਂ ਤੁਹਾਨੂੰ ਕੱਲ ਦਾ ਸਮਾਂ ਦੇਵੇਗਾ ਫਿਰ ਆਪਾਂ ਗੱਲ ਕਰਾਂਗੇ। ਪੈਂਦੇ ਖਾਨ, ਅਸਮਾਨ ਖਾਨ ਅਤੇ ਉਸ ਦੇ ਨਾਲ ਹੋਰ ਆਇਓ ਪਠਾਨ, ਉਸਦੀ ਬਰਾਦਰੀ ਇਕੱਠੀ ਇਹ ਸੰਮਣ ਬੁਰਜ ਦੇ ਥੱਲੇ ਜਾ ਕੇ ਦੱਸੀ ਹੋਈ ਵਿਉਂਤ ਮੁਤਾਬਕ ਕਿਸੇ ਨਾਲ ਸ਼ੋਰ ਕੀਤਾ, ਹੱਲਾ ਕੀਤਾ, ਦੁਹਾਈ ਪਾਈ। ਇਸ ਵਾਰਤਾਲਾਪ ਨੂੰ ਸੁਣ ਕੇ, ਹਾਲ ਦੁਹਾਈ ਨੂੰ ਸੁਣ ਕੇ ਸ਼ਾਹਜਹਾਂ ਝਰੋਖੇ ਥਾਣੀ ਬਾਹਰ ਵੇਖਿਆ, ਕੀ ਕਹਿ ਰਹੇ ਹੋ? ਇਹਨੇ ਕਿਹਾ, ਮਹਾਰਾਜ ਅਸੀਂ ਮਾਰੇ ਗਏ, ਸਾਡੇ ਨਾਲ ਬੇਇਨਸਾਫੀ ਹੋਈ ਹੈ, ਅਸੀਂ ਇਨਸਾਫ ਦੀ ਡਿਮਾਂਡ ਕਰ ਰਹੇ ਹਾਂ, ਇਨਸਾਫ ਮਿਲਣਾ ਚਾਹੀਦਾ ਹੈ। ਪਰ ਸ਼ਾਹਜਹਾਂ ਨੇ ਕਿਹਾ ਕੱਲ ਨੂੰ ਦਰਬਾਰ ਵਿੱਚ ਪੇਸ਼ ਹੋਣਾ। ਬਸ ਇਹ ਗੱਲ ਸੁਣਨ ਤੋਂ ਬਾਅਦ ਇਹਨਾਂ ਨੇ ਆਣ ਕੇ ਬੇਨਤੀ ਕੀਤੀ ਕੁਤਬ ਖਾਨ ਨੂੰ, ਜੋ ਤੇਰੀ ਦੱਸੀ ਹੋਈ ਸਕੀਮ ਸੀ ਉਹ ਕਾਮਯਾਬ ਹੋ ਗਈ ਹੈ। ਉਹਨੇ ਕਿਹਾ ਹੁਣ ਚਿੰਤਾ ਨਾ ਕਰੋ, ਹੁਣ ਵਕਾਲਤ ਕਰਨ ਵਾਲਾ ਨਹੀਂ ਰਹਿ ਗਿਆ ਇੱਥੇ, ਕਿਉਂਕਿ ਵਜ਼ੀਰ ਖਾਨ ਵਜ਼ੀਰ ਸਿੰਧ ਹੈਦਰਾਬਾਦ ਚਲੇ ਗਿਆ, ਇਬਰਾਹੀਮ ਇੱਥੇ ਰਹਿੰਦਾ। ਜੋ ਤੇਰੇ ਕੋਲ ਜੇਵਰ ਹਨ ਉਹ ਜੇਵਰ ਲਿਆ, ਉਹ ਲਿਆਂਦੇ ਹੋਏ ਜੇਵਰ ਪੈਂਦੇ ਖਾਨ ਵੱਲੋਂ ਕੁਤਬ ਖਾਨ, ਅਸਮਾਨ ਖਾਨ ਅਤੇ ਪੈਂਦੇ ਖਾਨ ਅਤੇ ਨਾਲ ਹੋਰ ਪਤਵੰਤਿਆਂ ਨੇ ਇਬਰਾਹੀਮ ਨੂੰ ਬਤੌਰੇ ਰਿਸ਼ਵਤ ਦਿੱਤੇ। ਅਤੇ ਜਿਸ ਵੇਲੇ ਸਵੇਰੇ ਦਿਨ ਲੱਗੇ 10 ਵਜੇ ਅਦਾਲਤ ਵਿਚ ਪੇਸ਼ ਹੋਏ, ਲੱਗੇ ਦਰਬਾਰ ਵਿਚ ਪੇਸ਼ ਹੋਏ ਤੇ ਇਬਰਾਹੀਮ ਨੇ ਆਪਣੇ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮੁਖਾਲਫਤ ਵਿਚ ਕਹਿੰਦਿਆਂ, ਮਹਾਰਾਜ ਇਹ ਤੁਹਾਡੇ ਜੇਵਰ ਖੜੇ ਜਾ ਸਕਦੇ ਹਨ, ਤੁਹਾਡੇ ਘੋੜੇ ਖੜੇ ਜਾ ਸਕਦੇ ਹਨ, ਤੁਹਾਡੇ ਦੁਸ਼ਾਲੇ ਖੜੇ ਜਾ ਸਕਦੇ ਹਨ, ਅਜਿਹੇ ਬਿਧੀ ਚੰਦ ਵਰਗੇ ਅਨੇਕਾਂ ਚੋਰ ਉਹਦੇ ਕੋਲ ਰਹਿੰਦੇ ਹਨ, ਇਸ ਕਰਕੇ ਉਹ ਡਾਕੂ ਧਾੜਵੀ ਠੱਗ ਬਦਮਾਸ਼ ਆਪਣੇ ਕੋਲ ਰੱਖਦਾ ਹੈ ਤੇ ਤੁਸੀਂ ਕਹਿੰਦੇ ਹੋ ਗੁਰੂ ਨਾਨਕ ਦੇਵ ਦੀ ਗੱਦੀ ਏ, ਇਸ ਕਰਕੇ ਪਹਿੰਦੇ ਖਾਨ ਝੂਠ ਨਹੀਂ ਬੋਲ ਸਕਦਾ। ਇਹ ਸਾਨੂੰ ਸਗੋਂ ਫਖਰ ਵਾਲੀ ਗੱਲ ਹੈ ਕਿ ਜੋ ਬੜਿਆਂ ਚਿਰਾਂ ਦਾ ਉਹਦੇ ਕੋਲ ਰੁਸਤਮੇ ਹਿੰਦ ਰਹਿੰਦਾ ਸੀ, ਉਹ ਉਧਰੋਂ ਪਾੜ ਕੇ ਸਾਡੇ ਨਾਲ ਆਇਆ, ਅਜੇ ਸਾਰੀ CID ਉਹਦੀ ਸਾਡੇ ਕੋਲ ਪਹੁੰਚੀ ਏ। ਇਬਰਾਹੀਮ ਨੇ ਵਕਾਲਤ ਕਰਦੇ ਹੋਇਆ ਪਹਿੰਦੇ ਖਾਨ ਦੀ ਇਵੇਂ ਸ਼ਾਹਜਹਾਂ ਨੂੰ ਕਹਿਣਾ ਆਰੰਭ ਕੀਤਾ, ਉਸਦਾ ਵਾਤਾਵਰਨ ਇਉਂ ਬੇਨਤੀ ਕੀਤੀ ਹੈ ਜੀ,
ਜੰਗੀ ਕਰ ਤੁਮ ਗੁਰੂ ਸਿਖਾਉਂਦਾ ਨਿਤ ਬਣਾ ਕੇ ਜੱਥੇ, ਡਰਦੇ ਨਹੀਂ ਫਿਰਦੇ ਹੰਕਾਰੇ ਲੋਣ ਜ਼ੁਲਮ ਨਾ ਮੱਥੇ,
ਦਸਾਂ ਦਸਾਂ ਨੂੰ ਚੀਰੀ ਜਾਂਦੇ ਸਿੱਖ ਗੁਰਾਂ ਦੇ ਚੰਡੇ, ਪਾਸ ਗੁਰਾਂ ਦੇ ਰਹਿਣ ਸ਼ਹਿਨ ਸ਼ਾਹ ਠੱਗ ਚੋਰ ਮਛ ਟੰਡੇ,
ਸਿੱਖ ਖਾਨ ਕੇਸਰ ਕਸਤੂਰੀ, ਸਿੱਖ ਖਾਨ ਕੇਸਰ ਕਸਤੂਰੀ, ਦੇਸੀ ਘਿਓ ਦਾ ਤੜਕਾ ਮਾਂ ਪ੍ਰਸ਼ਾਦ ਆਖ ਛਕ ਜਾਂਦੇ ਕਰ ਬੱਕਰੇ ਦਾ ਝਟਕਾ,
ਸ਼ੇਰਾਂ ਦੀ ਪਰਵਾਹ ਨਹੀਂ ਕਰਦੇ ਐਸੇ ਮਾਰਨ ਖੰਡੇ, ਪਾਸ ਗੁਰਾਂ ਦੇ ਰਹਿਣ ਸ਼ਹਿਨ ਸ਼ਾਹ ਠੱਗ ਚੋਰ ਮਛ ਟੰਡੇ,
ਦਵੀ ਚੰਦ ਸ਼ੀਮਾ ਰੱਖ ਛੱਡਿਆ ਚੋਰ ਘੋੜਿਆਂ ਵਾਲਾ, ਕੀ ਦੱਸਾਂ ਗਿਣਮੋ ਵਾਲੇ ਇੱਕ ਤੋਂ ਦੂਜਾ ਨਿਰਾਲਾ,
ਬੇਗ ਤੇ ਉਸਦਾ ਕੁਨਬਾ ਮਾਂ ਤੇਗ ਦੇ ਛੰਡੇ, ਪਾਸ ਗੁਰਾਂ ਦੇ ਰਹਿਣ ਸ਼ਹਿਨ ਸ਼ਾਹ ਠੱਗ ਚੋਰ ਮਛ ਟੰਡੇ,
ਕੋਦਣੇ ਫੇਰ ਦੇ ਮਾਲਾ ਕਹਿੰਦਾ ਵੇਖੋ ਦਣੇ ਫੇਰ ਦੇ ਮਾਲਾ, ਰਾਤੀ ਸੁਣਨਾ ਲਾਉਂਦੇ ਗੁਰੂ ਆਖਦਾ ਸਿੱਖ ਆਸਾਂ ਦੇ ਹੰਦ ਸੁਬੰਦ ਪਹੁੰਚਾਉਂਦੇ,
ਪੰਜ ਪੰਜ ਮਣ ਚੱਕ ਲਿਆਉਂਦੇ ਪੰਜ ਪੰਜ ਮਣ ਚੱਕ ਲਿਆਉਂਦੇ ਰਾਸ਼ਨ ਇੱਕੇ ਪੰਡੇ, ਪਾਸ ਗੁਰਾਂ ਦੇ ਸ਼ਹਿਨ ਸ਼ਾਹ ਠੱਗ ਚੋਰ ਮਛ ਟੰਡੇ,
ਮਸਤ ਹੋ ਰਣਪੁਰ ਰਾਜ ਬਈ ਦਣੇ ਮਸਤ ਹੋ ਰਣਪੁਰ ਰਾਜ, ਫਿਰ ਰਾਤ ਨੂੰ ਦੌੜੇ ਕੋ ਗੁਰਾਂ ਦੇ ਰਣ ਸ਼ਹਿਨ ਸ਼ਾਹ ਡਾਕੂ ਚੋਰ ਭਗੌੜੇ,
ਚੋਰ ਮਸਤੇ ਖਾਣ ਨਿਹਾਰੀ ਸਿੱਖ ਸੇਕ ਦੇ ਚੰਡੇ, ਪਾਸ ਗੁਰਾਂ ਦੇ ਰਹਿਣ ਸ਼ਹਿਨ ਸ਼ਾਹ ਠੱਗ ਚੋਰ ਮਛ ਟੰਡੇ,
ਰੀਸਾਂ ਕਰ
ਚਾਹੀਆਂ ਰਿਸਾਂ ਕਰਦਾ ਸੱਚਾ ਗੁਰੂ ਕਹਾਵੇ ਜੇ ਕੋਈ ਉਸ ਦੀ ਗੱਲ ਟੋਕਦਾ ਉਸਨੂੰ ਲੰਮਿਆਂ ਪਾਵੇ
ਲੁੱਟ ਖਜ਼ਾਨੇ ਸ਼ਾਹੀ ਪਾਉਣ ਮਹਲ ਦੇ ਵੰਡੇ ਪਾਸ ਗੁਰਾਂ ਦੇ ਰਹਿਣ ਸ਼ਹਿਨ ਸ਼ਾਹ ਠੱਗ ਚੋਰ ਮਛ ਟੰਗੇ
ਖਾਨ ਪਠਾਨ ਪਾਤਸ਼ਾਹ ਪੂਰਾ ਭੇਦ ਲਿਆਇਆ ਗੁਰੂ ਦੀਆਂ ਫੌਜਾਂ ਦਾ ਰਸਤਮ ਪਾਸ ਸਾਹਵੇ ਆਇਆ
ਜਿਹੜੇ ਸਹਾਰੇ ਸਤਿਗੁਰ ਜੀ ਦੇ ਜਿਹੜੇ ਸਹਾਰੇ ਸਤਿਗੁਰ ਜੀ ਦੇ ਰਹਿ ਝੂਲਾ ਦੇ ਚੰਡੇ ਪਾਸ ਗੁਰਾਂ ਦੇ ਰਹਿਣ ਸ਼ਹਿਨ ਸ਼ਾਹ ਠੱਗ ਚੋਰ ਮਛ ਟੰਡੇ
ਸਮਝਾਇਆ ਸਿੱਖਾਂ ਉਸਦੀ ਬੇਤੀ ਕੀਤੀ ਨਿੱਤ ਮਾਰਦਾ ਤਾਰੇ ਸ਼ਾਹ ਜੀ ਠੀਕ ਨਹੀਂ ਗੁਰੂ ਦੀ ਰੀਤੀ
ਸਾਰ ਮਾਰ ਦੇ ਤਾਰੇ ਮਸਤਾ ਬੀਜਣ ਕੰਗੇ ਪਾਸ ਗੁਰਾਂ ਦੇ ਰਹਿਣ ਸ਼ਹਿਨ ਸ਼ਾਹ ਠੱਗ ਚੋਰ ਮੁਛ ਕੰਗੇ
ਇੱਕ ਅੱਗ ਬਲਦੀ ਤੇ ਦੂਜਾ ਉੱਪਰ ਪੈਟਰੋਲ ਪੈ ਜਾਏ ਮਾਨੋ ਭੰਬੂਕੇ ਨਿਕਲ ਗਏ ਬਲਦੇ ਹੋਏ ਦਿਨ ਉੱਤੇ ਜਿਹੜਾ ਸ਼ਾਹਜਹਾਨ ਖੁਦ ਆਪ ਕੁਟਲ ਨੀਤੀ ਸੀ ਉਸਦੇ ਵਜ਼ੀਰਾਂ ਦੀ ਕੁਟਲ ਨੀਤੀ ਸੀ ਅਤੇ ਉਹਦੇ ਨਾਲ ਜਲੰਧਰੀ ਕੁਤਬ ਖਾਨ ਬੇਸ਼ੱਕ ਉਹ ਭਾਵੇਂ ਸਮਝਾਉਣ ਦਾ ਯਤਨ ਕਰ ਰਿਹਾ ਸੀ ਕੋਈ ਮਨੁੱਖ ਵੀ ਨਹੀਂ ਸੋਚਦਾ ਕਿ ਮੇਰੇ ਮੁਫ਼ਤ ਗੱਲ ਲੜਾਈ ਪੈ ਜਾਏ ਮੈਂ ਆਰਾਮ ਕਰਦਾ ਦੁੱਖ ਵਿੱਚ ਪੈ ਜਾਵਾਂ ਪਰ ਫਿਰ ਵੀ ਉਹਨੇ ਆਪਣੇ ਭਰਾ ਦੀ ਗੱਲ ਨੂੰ ਸੋਚਿਆ ਦਿਮਾਗ ਨੂੰ ਸੋਚਿਆ ਬਰਾਦਰੀ ਨੂੰ ਸੋਚਿਆ ਸੋਚਣ ਤੋਂ ਉਪਰੰਤ ਜਦੋਂ ਇਹ ਸਭ ਕੁਝ ਉਹਦੇ ਸਾਹਮਣੇ ਪੇਸ਼ ਕੀਤਾ ਗਿਆ ਉਹ ਸ਼ਾਹਜਹਾਨ ਨੇ ਉਸੇ ਵੇਲੇ ਦਰਬਾਰ ਬੁਲਾਇਆ ਚੁਣਵੇਂ ਜਰਨੈਲ ਬੁਲਾਏ ਕਾਲੇ ਖਾਨ ਨੂੰ ਬੁਲਾਇਆ ਕਿ ਆ ਤੂੰ ਰੋਜ਼ ਕਹਿੰਦਾ ਸੈਂ ਮੈਂ ਆਪਣੇ ਭਰਾ ਦਾ ਵੈਰ ਲੈਣਾ ਚਾਹੁੰਦਾ ਹਾਂ ਅਨਵਰ ਖਾਨ ਨੂੰ ਬੁਲਾਇਆ ਤੂੰ ਕਹਿੰਦਾ ਸਾਂ ਮੈਂ ਆਪਣੇ ਪਿਤਾ ਲਾਲਾ ਬੇਗ ਦਾ ਵੈਰ ਲੈਣਾ ਚਾਹੁੰਦਾ ਹੈ ਇਸ ਕਰਕੇ ਉਹ ਸਮਾਂ ਆ ਗਿਆ ਬਦਲਾ ਲੈਣ ਦਾ ਜਿੰਨੀ ਫੋਰਸ ਚਾਹੀਦੀ ਏ ਓਨੀ ਫੋਰਸ ਲੈ ਕੇ ਜਾਓ ਅਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਜਿਉਂਦਾ ਬੰਨ ਕੇ ਲਿਆ ਕੇ ਮੇਰੇ ਦਰਬਾਰ ਵਿੱਚ ਪੇਸ਼ ਕਰੋ ਬਸ ਇਹ ਗੱਲ ਸੁਣਨ ਦੀ ਦੇਰ ਸੀ ਤਲਵਾਰ ਧੂ ਕੇ ਮੈਦਾਨ ਵਿੱਚ ਰੱਖ ਦਿੱਤੀ ਗਈ ਅਤੇ ਪਾਨਾਂ ਦਾ ਬੀੜਾ ਇਸਲਾਮੀ ਧਰਮ ਦੇ ਮੁਤਾਬਕ ਰੱਖ ਦਿੱਤਾ ਗਿਆ ਉਹ ਕਾਲੇ ਖਾਨ ਨੇ ਪਾਨ ਦਾ ਬੀੜਾ ਚੁੱਕਿਆ ਮੂੰਹ ਵਿੱਚ ਪਾਇਆ ਤਲਵਾਰ ਚੁੱਕੀ ਤਲਵਾਰ ਚੁੰਮੀ ਅਤੇ ਗਾਤਰੇ ਪਾਈ 65,000 ਜਰਨੈਲ ਇਸਦੇ ਨਾਲ ਹੋਰ ਤੁਰਿਆ ਪੈਂਦੇ ਖਾਨ ਤੇ ਅਸਮਾਨ ਖਾਨ ਨੂੰ ਦੋਵਾਂ ਨੂੰ ਹੁਕਮ ਹੋਇਆ ਕਿ ਤੂੰ ਵੀ ਫੌਜਾਂ ਦਾ ਕਮਾਂਡਰ ਬਣ ਕੇ ਇਸਦੀ ਮਦਦ ਲਈ ਆਪ ਨਾਲ ਜਾਣਾ ਕਾਲੇ ਖਾਨ ਅਤੇ ਅਨਵਰ ਖਾਨ ਇਹ ਲਾਹੌਰ ਦਰਬਾਰ ਵਿੱਚ ਤੁਰੇ ਕੁਤਬ ਖਾਨ ਜਲੰਧਰੀ ਨੂੰ ਜਲੰਧਰ ਤੋਂ ਫੌਜਾਂ ਦੇ ਕੇ ਨਾਲ ਤੁਰਿਆ 65,000 ਦੀ ਕਮਾਂਡ ਕਰਦਾ ਹੋਇਆ ਇਹ ਸਾਰਾ 6 ਦਸਤਾ ਇਹ 6 ਫੌਜਾਂ ਜਿਸ ਵੇਲੇ ਕਰਤਾਰਪੁਰ ਦੇ ਦੁਆਲੇ ਪਹੁੰਚਣ ਲਈ ਜਾ ਰਹੀਆਂ ਸਨ ਤੇ ਗੁਰੂ ਕੇ ਸਿੱਖਾਂ ਨੂੰ ਪਤਾ ਲੱਗਾ ਗੁਰੂ ਕੇ ਸਿੱਖ ਵੀ ਮੰਜ਼ਲਾਂ ਤੈਅ ਕਰਦੇ ਕਰਦੇ ਇਹ ਵੀ ਕਰਤਾਰਪੁਰ ਸਾਹਿਬ ਪਹੁੰਚ ਗਏ ਅੰਦਰ ਕੋਈ ਗਿਣਤੀ ਦੇ ਸਿੱਖ ਸਨ ਗੁਰੂ ਮਹਾਰਾਜ ਜੀ ਦੇ ਨਾਲ ਬਾਹਰ 65,000 ਦਾ ਕਾਫਲਾ ਜਿਸ ਵੇਲੇ ਪਹੁੰਚਿਆ ਇਹ ਅਨਵਰ ਖਾਨ ਬੜਾ ਜਸੂਸੀ ਦਾ ਨਿਪੁੰਨ ਮੰਨਿਆ ਹੋਇਆ ਸੀ ਇਸ ਕਰਕੇ ਉਸ ਨੂੰ ਭੇਜਿਆ ਗਿਆ ਪਿੱਛੇ ਅਨਵਰ ਖਾਨ ਜਸੂਸੀ ਵਾਸਤੇ ਪਹੁੰਚਿਆ ਅਨਵਰ ਖਾਨ ਇੱਥੇ ਇਤਿਹਾਸ ਵਿੱਚ ਦੋ ਆਏ ਹਨ ਇੱਕ ਅਨਵਰ ਖਾਨ ਖੋਜਾ ਹੈ ਇੱਕ ਅਨਵਰ ਖਾਨ ਲਾਲਾ ਬੇਗ ਦਾ ਪੁੱਤਰ ਆਇਆ ਅਨਵਰ ਖਾਨ ਜਸੂਸੀ ਵਾਸਤੇ ਨਿਪੁੰਨ ਮੰਨਿਆ ਹੋਇਆ ਸੀ ਜਿਸ ਵੇਲੇ ਇਹ ਜਸੂਸ ਬਣ ਕੇ ਗਿਆ ਸਿੱਖ ਦੇ ਲਿਬਾਸ ਵਿੱਚ ਗਿਆ ਜਿਸ ਵੇਲੇ ਬਾਹਰ ਸਿੱਖਾਂ ਦੇ ਮੋਰਚੇ ਲੱਗੇ ਸਨ ਉਹਨਾਂ ਮੋਰਚਿਆਂ ਵਿੱਚ ਸੂਹ ਲੈਂਦਾ ਰਹਿੰਦਾ ਉਸ ਮੋਰਚੇ ਕੋਲ ਗਿਆ ਜਿੱਥੇ ਬਾਬਾ ਬਿਧੀ ਚੰਦ ਬਹਾਦਰ ਬਾਬਾ ਬਿਧੀ ਚੰਦ ਨੀਤੀਆਂ ਦਾ ਨਿਪੁੰਨ ਬੈਠਾ ਸੀ ਉਹਦੇ ਕੋਲ ਗਿਆ ਜਦ ਨੇ ਪੁੱਛਿਆ ਆ ਜਵਾਨਾ ਤੂੰ ਕੌਣ ਹੈ ਗੱਲਾਂ ਕਰਦਿਆਂ ਕਰਦਿਆਂ ਇਹਦੇ ਕੋਲੋਂ ਬਿਸਮਿਲਾ ਅੱਖਰ ਨਿਕਲ ਗਿਆ ਬਿਧੀ ਚੰਦ ਨੂੰ ਪਤਾ ਲੱਗ ਗਿਆ ਕਿ ਬਿਸਮਿਲਾ ਅੱਲਾਹੂ ਅਕਬਰ ਇਹ ਅੱਖਰ ਮੁਸਲਮਾਨਾਂ ਦੇ ਹਨ ਇਹਨੇ ਜਿਉਂ ਹੀ ਉਹਨੂੰ ਹੱਥ ਲਾਇਆ ਤਾਂ ਉਹਦੇ ਚਿਹਰੇ ਉੱਤੇ ਲੱਗੀ ਹੋਈ ਲਾਵੀਂ ਦਾੜੀ ਇਹ ਉਤਰ ਗਈ ਇਸਦਾ ਪਾਜ ਖੁੱਲ ਗਿਆ ਬਸ ਇਹਨੇ ਫੜ ਕੇ ਅਨਵਰ ਖਾਨ ਨੂੰ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਿੱਖ ਬਹਾਦਰ ਬਾਬਾ ਬੀਰੀ ਚੰਦ ਜੀ ਨੇ ਨਾਲ ਹੋਰ ਨਿਗਤ ਵਰਤੀਆਂ ਨੂੰ ਲੈ ਕੇ ਨਿਹੰਗ ਸਿੰਘਾਂ ਦੇ ਬਾਟੇ ਵਾਂਗ ਕਿਵੇਂ ਸਨਮਾਨ ਕੀਤਾ ਉਸ ਵੇਲੇ ਦਾ ਵਾਤਾਵਰਨ ਕਵੀ ਦੀ ਕਲਮ ਨੇ ਹੇ ਇਉਂ ਬੇਨਤੀ ਕੀਤੀ ਹੈ ਜੀ
ਇਹ ਬੁਰਾ ਭੇੜਾ ਜਦੋਂ ਬੋਲਿਆ ਚੰਡਾਲ ਨੇ ਦੁਨੀਆਂ ਦੇ ਪੀਰ ਨੂੰ ਵੇਖੇ ਜਦੋਂ ਭੇੜੇ ਵੈਰੀ ਦੇ ਖਿਆਲ ਨੇ ਸੋਧ ਕੇ ਸਰੀਰ ਨੂੰ ਨਿਆ ਪਕੜ ਖਾਨ ਨੂੰ ਢਾਲਾ ਬਰੀ ਚੰਦ ਨੇ ਰਗਾਂ ਤੋਂ ਫਾੜ ਕੇ ਅਨਵਰ ਪਠਾਨ ਨੂੰ ਬਰੀ ਚੰਦ ਪਾਪੀ ਨੂੰ ਵਾਦ ਕੇ ਜੋਰ ਵੇਖ ਹੱਸਦੇ ਕੋਈ ਨਾ ਛਡਾਵ ਸ਼ੇਰ ਕੋ ਵੱਧ ਕੇ ਕਿਵੇਂ ਪਾਪ ਨਸਰੇ ਛਾ ਗਿਆ ਛਣਾਟਾ ਸੀ ਤਾਗੇ ਬਰੀ ਚੰਦ ਅਨਵਰ ਪਠਾਨ ਨੂੰ ਤੇ ਸ਼ਿਕਾਵਾ ਚਾੜਾ ਸੀ ਬੁਰਾ ਭੇੜਾ ਜਦੋਂ ਬੋਲਿਆ ਚੰਡਾਲ ਨੇ ਦੁਨੀਆਂ ਦੇ ਪੀਰ ਨੂੰ ਵੇਖੇ ਜਦੋਂ ਭੇੜੇ ਵੈਰੀ ਦੇ ਖਿਆਲ ਨੇ ਸੋਧ ਕੇ ਸਰੀਰ ਨੂੰ ਲਿਆ ਪਕੜ ਖਾਨ ਨੂੰ ਤਾਰਾ ਬਰੀ ਚੰਦ ਨੇ ਰਗਾਂ ਤੋਂ ਫਾੜ ਕੇ ਅਨਵਰ ਪਠਾਨ ਨੂੰ ਬਰੀ ਚੰਦ ਪਾਪੀ ਨੂੰ ਵਾਦ ਕੇ ਜੋੜ ਵੇਖਾ ਸਰੇ ਕੋਈ ਨਾ ਛਡਾਵ ਸ਼ੇਰ ਕੋਲ ਵੱਧ ਕੇ ਕੇ ਪਾਪ ਨਸਰੇ ਛਾ ਗਿਆ ਛਣਾਟਾ ਸੀ ਤਾਗ ਬਰੀ ਚੰਦ ਅਨਵਰ ਪਠਾਨ ਨੂੰ ਤੇ ਸ਼ਿਕਾਰ ਚੜ ਸੀ ਵੇਖਿਆ ਨਜ਼ਾਰਾ ਦਾ ਸਿੱਖਾਂ ਨਿਸ਼ਾਨ ਦਾ ਲੱਗ ਪਈਆਂ ਪੈਣ ਤੇ ਆਣ ਬਣੀ ਜਾਨ ਨੂੰ ਤਾਰਾ ਬਰੀ ਚੰਦ ਨੇ ਰਗਾਂ ਫਾੜ ਕੇ ਅਨਵਰ ਪਠਾਨ ਨੂੰ ਚੂਰ ਦਾ ਅਨਵਰ ਜਸੂਸ ਪਿਆ ਹੂਰਿਆਸ ਚੂਰ ਚਾਵਾਨ ਹੂਰ ਦਾ ਕਰਦਾ ਮਹਿਸੂਸ ਪਿਆ ਜ਼ਿੰਦਗੀ ਦਾ ਘਾਟਾ ਸੀ ਤਾਗ ਬਰੀ ਚੰਦ ਅਨਵਰ ਪਠਾਨ ਨੂੰ ਤੇ ਸ਼ਿਕਾ ਦਾ ਚਾੜਾ ਸੀ ਗੋਡੇ ਮਾਰ ਮਾਰੇ ਆਕੜ ਨਵਾਤੀ ਸੀ ਅਨਵਰ ਪਠਾਨ ਦੀ ਚਾਲ ਬਾਜ ਤਾਈ ਚਾਲ ਸੁਮ ਜਾਤੀ ਸੀ ਲਗ ਚਾਬੀ ਗਿਆਨ ਦੀ ਸੁਧ ਆਸ਼ਤਾਨ ਨੂੰ ਤਾਰਾ ਬਰੀ ਚੰਦ ਨੇ ਰਗਾਂ ਤੋਂ ਫਾੜ ਕੇ ਅਨਵਰ ਪਠਾਨ ਨੂੰ ਗੋਡੇ ਬਾਜ ਪੈ ਅੰਦਰ ਵੱਖੀਆਂ ਦੁੱਖ ਦਾ ਸਰੀਰ ਸੀ ਗੱਲਾਂ ਅੰਦਰੂਨੀ ਨਾਲ ਲੁਕੋ ਕੇ ਰੱਖੀਆਂ ਕਿਸੇ ਸੂਰ ਬੀਰ ਸੀ ਤੇ ਸਜਾਤਾ ਗਾਟਾ ਸੀ ਤਾਰਾ ਬਰੀ ਚੰਦ ਅਨਵਰ ਪਠਾਨ ਨੂੰ ਤੇ ਸ਼ਿਕਾਰ ਚੜ ਸੀ ਲੱਗਿਆ ਗ੍ਰਹਿਣ ਜ਼ਿੰਦਗੀ ਦੇ ਚੰਦ ਨੂੰ ਤੇ ਸੁਣੇ ਕੋਈ ਹਾਰਾ ਨਾ ਪੁੱਜਿਆ ਸੀ ਮਸਾਂ ਦੇ ਮੁਕਾ ਕੇ ਪੰਧ ਨੂੰ ਵੇਖਿਆ ਅਖਾੜਾ ਨਾ ਢਲ ਪਹਿਲਵਾਨ ਨੂੰ ਤਾਰਾ ਬਰੀ ਚੰਦ ਨੇ ਰਗਾਂ ਤੋਂ ਫਾੜ ਕੇ ਅਨਵਰ ਪਠਾਨ ਨੂੰ ਦੁੱਖ ਦਾ ਸਰੀਰ ਲੈਂਦਾ ਹੱਡ ਕੋਲ ਸੀ ਪਕੜਿਆ ਜਵਾਨਾਂ ਨੇ ਵੇਖਣਾ ਕਦੇ ਵੀ ਜਿਹੜੇ ਹੱਥ ਹੋਰ ਸੀ ਜ਼ਿੰਦਗੀ ਦਿਖਾਣਾ ਨੇ ਮਾਜਤਾ ਜੋ ਬਾਟਾ ਸੀ ਤਾਰਾ ਬਰੀ ਚੰਦ ਅਨਵਰ ਪਠਾਨ ਨੂੰ ਤੇ ਸ਼ਿਕਾਰ ਚਾੜਾ ਸੀ ਉਹ ਕਹਿੰਦਾ ਜਾਣ ਮੇਰੀ ਰਹਿਣ ਦਿਓ ਅੱਲਾ ਦੇ ਵਾਸਤੇ ਮੈਂ ਨੀ ਨਾ ਝੂਠ ਮਾਰਦਾ ਜਾ ਕੇ ਸੱਚ ਕਹਿਣ ਦਿਓ ਅੱਲਾ ਦੇ ਵਾਸਤੇ ਮੈਨੂੰ ਤਾਂ ਗੁਜ਼ਾਰਦਾ ਬਖਸ਼ ਲੋ ਪੁਰਾਣ ਨੂੰ ਤਾਰਾ ਬਰੀ ਚੰਦ ਨੇ ਰਗਾਂ ਤੋਂ ਫਾੜ ਕੇ ਅਨਵਰ ਪਠਾਨ ਨੂੰ ਸੁੱਖ ਮਾਰ ਛੱਡਤਾ ਮਸਤਾਨ ਕਰ ਸੁੱਖ ਮਾਰ ਛੱਡਤਾ ਮੋਮਨਾ ਦੀ ਬਿੰਦ ਨੂੰ ਧੱਕੇ ਮਾਰੇ ਆਪਣੇ ਪੜਾ ਨੂੰ ਕੱਢਤਾ ਗੈਬ ਜਾਗ ਜਿੰਦ ਨੂੰ ਤੇ ਲਬਾਸ ਪਾਟਾ ਸੀ ਤਾਰ ਬਰੀ ਚੰਦ ਅਨਵਰ ਪਠਾਨ ਨੂੰ ਤੇ ਸ਼ਿਕਾਰ ਚੜਾ ਸੀ ਐਨ ਹੌਲਾ ਫੁੱਲ ਹੋ ਕੇ ਤੇ ਜਦੋਂ ਇੱਥੋਂ ਪਹੁੰਚਾ ਜਾਵੇ ਕਾਲੇ ਖਾਨ ਨੇ ਪੁੱਛਿਆ ਸੁਣਾ ਕੋਈ ਸੀ ਆਈ ਡੀ ਮਿਲੀ ਏ ਆਂਦਾ ਸੀ ਆਈ ਡੀ ਇਹ ਮਿਲੀ ਏ ਭਈ ਤੁਸੀਂ ਕਹਿੰਦੇ ਸੀ ਵੀ ਉੱਥੇ ਗਿਣਤੀ ਬੜੀ ਘੱਟ ਹੈ ਤੇ ਜੇ ਤੇ ਗਿਣਤੀ ਬੇਸ਼ੱਕ ਹੋਵੇ ਘੱਟ ਪਰ ਜਿਹੜਾ ਜਾਂਦਿਆ ਮੈਨੂੰ ਮਿਲਿਆ ਹੈ ਜੇ ਤੇ ਉਹੋ ਜਿਹਾ ਹੀ ਹੋਏ ਫਿਰ ਤੇ ਤੁਹਾਡੇ 65,000 ਨੂੰ ਉਹ ਸਾਰੇ 65 ਹੀ ਕਾਫੀ ਨੇ ਉਹ ਕੌਣ ਸੀ ਇਹ ਕਹਿਣ ਲੱਗਾ ਉਹ ਬਹਾਦਰ ਬੀਰੀ ਚੰਦ ਜੀ ਨੂੰ ਕਹਿੰਦੇ ਹਨ ਬਸ ਉਹਨੇ ਮੈਨੂੰ ਨਿਹੰਗ ਸਿੰਘਾਂ ਦੇ ਬਾਟੇ ਵਾਂਗ ਸਕਮਾਨ ਕਰਕੇ ਛੱਡਿਆ ਪਰ ਚਲੋ ਜੋ ਹੋਵੇਗਾ ਵੇਖੀ ਜਾਵੇਗੀ ਹੱਲਾ ਬੋਲਣਾ ਚਾਹੀਦਾ ਕਾਲੇ ਖਾਨ ਨੇ ਆਖਿਆ ਫੌਰੀ ਤਿਆਰੀਆਂ ਕੀਤੀਆਂ ਜਾਣ ਫੌਰੀ ਤਿਆਰੀਆਂ ਦਾ ਕੂਚ ਦਵਾ ਦਿੱਤਾ ਗਿਆ ਨਗਾਰੇ ਉੱਤੇ ਚੋੜ ਮਾਰ ਦਿੱਤੀ ਗਈ ਅਸਲਾਮੇ ਜੰਗ ਦਾ ਜਹਾਦ ਦਾ ਨਾਰਾ ਬੋਲ ਕੇ ਕਰਤਾਰਪੁਰ ਦੇ ਚਾਚ ਫੇਰੇ ਜੰਗ ਦਾ ਬਿਗਲ ਵਜਾ ਦਿੱਤਾ ਗਿਆ ਅੰਦਰੋਂ ਗੁਰੂ ਕੇ ਸਿੱਖ ਵੀ ਮੋਰਚੇ ਬਣਾ ਬਣਾ ਕੇ ਸਾਹਮਣੇ ਲੜ ਰਹੇ ਸਨ ਜਿਹੜੇ ਬਣੇ ਅਨਵਰ ਖਾਨ ਪਠਾਨ ਨੇ ਵੇਖਿਆ ਕਿ ਸਾਹਮਣੇ ਬਹਾਦਰ ਬਾਬਾ ਬੀਰੀ ਚੰਦ ਵੱਧ ਆ ਰਿਹਾ ਉਹਦੇ ਸਾਹਮਣੇ ਇਸ ਨੇ ਵੇਖ ਕੇ ਅਨਵਰ ਖਾਨ ਨੇ ਆਪਣਾ ਗੁੱਸਾ ਕੱਢਣ ਲਈ ਬਹਾਦਰ ਬਾਬਾ ਬੀਰੀ ਚੰਦ ਦੇ ਸਾਹਮਣੇ ਲੋਹਾ ਲਿਆ ਦੂਸਰੇ ਬੰਨਿਓ ਬਾਬਾ ਗੁਰਦਿੱਤਾ ਜੀ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਸਨ ਉਹ ਜਾ ਰਹੇ ਸਨ ਤੇ ਉਧਰਲੇ ਬੰਨਿਓ ਅਸਮਾਨ ਖਾਨ ਜੋ ਪੈਣੇ ਖਾਨ ਦਾ ਦਮਾਨ ਸੀ ਉਹ ਵਧਿਆ ਉਹਦੇ ਬੰਨੇ ਉਸਮਾਨ ਖਾਨ ਅਤੇ ਬਾਬਾ ਗੁਰਦਿੱਤਾ ਆਪ ਦੀ ਦੋ ਹੱਥ ਕਰਦੇ ਹੋਏ ਲੋਹੇ ਉੱਤੇ ਲੋਹਾ ਖੜਕਦਿਆਂ ਅੰਤ ਉਸਮਾਨ ਖਾਨ ਦਾ ਸਿਰ ਬਾਬਾ ਗੁਰਦਿੱਤਾ ਜੀ ਦੀ ਤਲਵਾਰ ਨੇ ਧੜ ਨਾਲੋਂ ਵੱਖਰਾ ਕਰ ਦਿੱਤਾ। ਇਧਰ ਅਨਵਰ ਖਾਨ ਪਠਾਨ ਬਹਾਦਰ ਬਾਬਾ ਬਿਧੀ ਚੰਦ ਜੀ ਦੇ ਸਾਹਮਣੇ ਆਇਆ ਤੇ ਬਹਾਦਰ ਬਾਬਾ ਬਿਧੀ ਚੰਦ ਦੇ ਉੱਤੇ ਤੀਰ ਦਾ ਵਾਰ ਕੀਤਾ। ਬਹਾਦਰ ਬਾਬਾ ਬਿਧੀ ਚੰਦ ਨੇ ਵਾਰ ਰੋਕਿਆ, ਦੂਜਾ ਵਾਰ ਕੀਤਾ, ਫਿਰ ਵਾਰ ਰੋਕਿਆ, ਤੀਸਰਾ ਵਾਰ ਕੀਤਾ, ਫਿਰ ਵਾਰ ਰੋਕਿਆ ਤੇ ਜਦੋਂ ਨੱਸਣ ਲੱਗਾ ਬਹਾਦਰ ਬਾਬਾ ਬਿਧੀ ਚੰਦ ਨੇ ਆਖਿਆ, ਓਏ ਸੂਰਮਿਆਂ ਇਹ ਗੱਲ ਗਦਾਰਾਂ ਵਾਲੀ ਏ, ਇਨਸਾਨਾਂ ਵਾਲੀ ਨਹੀਂ। ਜੇ ਵਾਰ ਕਰੀਏ ਤੇ ਵਾਰ ਵੇਖਣਾ ਵੀ ਚਾਹੀਦਾ ਹੈ, ਆਹ ਤੈਨੂੰ ਦੱਸੀਏ ਵਾਰ ਕਿਵੇਂ ਕਰੀਦਾ। ਬਹਾਦਰ ਬਾਬਾ ਬਿਧੀ ਚੰਦ ਜੀ ਨੇ ਆਪਣੇ ਤੀਰ ਨਾਲ ਅਨਵਰ ਖਾਂ ਉੱਤੇ ਉਸਦੇ ਵਾਰ ਰੋਕ ਕੇ ਆਖਰੀ ਆਪਣੇ ਵਾਰ ਨਾਲ ਅਨਵਰ ਖਾਂ ਉੱਤੇ ਵਾਰ ਕਰਕੇ ਉਸਨੂੰ ਜਹਨਮ ਨੂੰ ਸਦਾ ਲਈ ਹੇ ਇਉਂ ਪਹੁੰਚਾ ਦਿੱਤਾ ਜੀ।
ਅੱਗੇ ਵਧੇ ਬਿਧੀ ਚੰਦ ਹੱਥੀ ਲੈ ਕੇ ਜੰਗੀ ਸੰਡ ਜੋਦਾ ਲਾਉਣ ਲੱਗਾ ਫੰਦ ਵੈਰੀ ਵੇਖ ਭੱਜ ਦੇ ਹੋਏ ਕੇ ਮਹਾਰਾਨ ਸੀ ਖੰਡੇ ਕੁਰ ਪਾਨਾ ਤੇ ਗੰਡਾ ਸੇ ਵੱਜ ਦੇ ਗੱਜ ਦੇ ਜਵਾਨ ਸੀ
ਟਾਲੇ ਉੱਤੇ ਪੈਂਦੀ ਹੋਣੀ ਲੋਕਾ ਲੋਕ ਪੈਂਦੀ ਮੌਤ ਪੈਣ ਤਾਈ ਕਹਿੰਦੀ ਕਿਵੇਂ ਸ਼ੇਰ ਗੱਜ ਦੇ ਕਸ ਦਾ ਕੁਮਾਰ ਖੂਨ ਦਾ ਪਿਆ ਸਾ ਪੀ ਕੇ ਖੂਨ ਰੱਜ ਦਾ ਕਰ ਬੱਲਾਵਾਨ
ਜੰਗੀ ਸੰਦ ਅੱਗੇ ਵਧੇ ਬਿਧੀ ਚੰਦ ਹੱਥੀ ਲੈ ਕੇ ਜੰਗੀ ਸੰਦ ਜੋਧਾ ਲਾਉਣ ਲੱਗਾ ਫੰਦ ਵੈਰੀ ਵੇਖ ਭੱਜ ਦੇ ਹੋਏ ਕੇ ਹੈਰਾਨ ਸੀ ਖੰਡੇ ਤੁਰ ਪਾਨਾ ਤੇ ਗੰਡਾ ਸੇ ਵੱਜ ਦੇ ਗੱਜ ਦੇ ਜਵਾਨ ਸੀ
ਉੱਤੇ ਪੈਂਦੀ ਹੋਣੀ ਲੋਕਾ ਲੋਕ ਪੈਂਦੀ ਮੌਤ ਪੈਣ ਤਾਈ ਕਹਿੰਦੀ ਕਿਵੇਂ ਸ਼ੇਰ ਗੱਜ ਦਾ ਕਸ ਦਾ ਕੁਮਾਰ ਖੂਨ ਦਾ ਪਿਆ ਸਾ ਪੀ ਕੇ ਖੂਨ ਰੱਜ ਦਾ ਕਰ ਬੱਲਾਵਾਨ
ਤੀਰ ਤਲਵਾਰਾਂ ਚੜੇ ਮੂਮਨ ਹਜ਼ਾਰਾਂ ਵਧੇ ਆਉਣ ਖਾ ਖਾ ਖਾਰਾ ਕਈ ਮੈਦਾਨ ਤੱਜ ਦੇ ਖਾ ਮੱਥੇ ਜਵਾਨ ਸੀ ਖੰਡੇ ਕੁਰ ਪਾਨਾ ਤੇ ਗੰਡਾ ਸੇ ਵੱਜ ਦੇ ਗੱਜ ਦੇ ਜਵਾਨ ਸੀ
ਹੋ ਗਈ ਲਾਲ ਚੱਲੇ ਖੂਨ ਦੇ ਜਾ ਖਾਰ ਕਲ ਜੋਗਣਾ ਦਾ ਹਾਲ ਮੌਤ ਮਾਰੂ ਵੱਜ ਦਾ ਵੇਖਦਾ ਜਹਾਨ ਹੈ ਖੂਨ ਦਾ ਪਿਆ ਸਾ ਪੀ ਗਏ ਖੂਨ ਰੱਜ ਦਾ ਕਾਲ ਬੱਲਾਵਾਨ
ਠੋਕੀ ਦੇ ਗੋ ਬਿਧੀ ਚੰਦ ਰੋਕੀ ਤੇਗ ਅਨਵਰ ਨੇ ਠੋਕੀ ਅੱਗੋ ਬਿਧੀ ਚੰਦ ਰੋਕੀ ਵੇਖ ਦੰਗ ਰਹੇ ਲੋਕੀ ਕਿਵੇਂ ਸ਼ੇਰ ਗੱਜ ਦੇ ਅਰਜਣ ਦੇ ਕਾਨ ਸੀ ਖੰਡੇ ਤੁਰ ਪਾਨਾ ਤੇ ਗੰਡਾ ਸੇ ਵੱਜ ਦੇ ਗੱਜ ਦੇ ਜਵਾਨ ਸੀ
ਦਾਰਾ ਸੀ ਲੜਾਕੇ ਤੇ ਕਰਨ ਨਾ ਜੰਗੀ ਸਾਕੇ ਬਹਿੰਦੇ ਮੱਲ ਮੱਲ ਨਾ ਕੇ ਮੇਰੇ ਸਮਾਂ ਚੱਜਣਾ ਰੱਖ ਰੇ ਤਿਆਰ ਖੂਨ ਦਾ ਪਿਆ ਸਾ ਪੀ ਗਏ ਖੂਨ ਰੱਜਣਾ ਕਰ ਬਲਵਾਨ
ਫਿਰ ਤਾੜੂ ਵੱਖਰੇ ਤੇ ਸਿਰ ਰਹਿ ਮੈਦਾਨ ਵਿੱਚ ਫਿਰ ਕਾਜੀ ਲੱਭਦੇ ਸੀ ਤੇਰੇ ਜੋ ਮੱਕੇ ਦੀ ਹੱਜ ਦੇ ਬੜੇ ਚਾਹਵਾਨ ਸੀ ਖੰਡੇ ਕੁਰ ਪਾਨਾ ਤੇ ਗੰਡਾ ਸੇ ਵੱਜ ਦੇ ਗੱਜ ਦੇ ਜਵਾਨ ਸੀ
ਜਿਵੇਂ ਰੰਗਿਆ ਤੇ ਮੌਤ ਰਾਹੀ ਸੰਗ ਖੂਨ ਕੋੜਿਆਂ ਨੇ ਤੰਗਣਾ ਹੈ ਜਾ ਕੇ ਵੱਜਣਾ ਭੁੱਲਿਆ ਮਾਨ ਹੈ ਖੂਨ ਦਾ ਪਿਆ ਸਾ ਪੀ ਕੇ ਖੂਨ ਰੱਜਣਾ ਕਰ ਬੱਲਾਵਾਨ
ਚੱਲਿਆ ਸੀ ਨਸ ਖਾਨ ਚੱਲਿਆ ਸੀ ਨਸ ਜੋ ਦੇ ਤੀਰ ਮਾਰਾ ਕਸ ਉਹ ਖਾਨ ਚੱਲਿਆ ਸੀ ਨਸ ਪੈ ਗਿਆ ਸੂਰਮੇ ਦੇ ਵਸ ਜੋ ਦੇ ਤੀਰ ਮਾਰਾ ਖਸ ਖੂਨ ਪੀਣੇ ਰੱਜ ਦੇ ਖਾ ਮੱਥੇ ਜਵਾਨ ਸੀ ਖੰਡੇ ਕੁਰ ਪਾਨਾ ਤੇ ਗੰਡਾ ਸੇ ਵੱਜ ਦੇ ਗੱਜ ਦੇ ਜਵਾਨ ਸੀ
ਮਸਤ ਜਗੀਰ ਛੱਡੇ ਗੁਰੂ ਜੀ ਦੇ ਤੀਰ ਕਹਿੰਦਾ ਮਸਤ ਜਗੀਰ ਛੱਡੇ ਗੁਰੂ ਜੀ ਦੇ ਤੀਰ ਮਾਰਾ ਸੈਨ ਖਾਨ ਪੀਰ ਆਪਣੇ ਫਰਜ ਦਾ ਸਭ ਨੂੰ ਗਿਆਨ ਖੂਨ ਦਾ ਪਿਆਸਾ ਪੀ ਕੇ ਖੂਨ ਰੱਜ ਦਾ ਕਾਬਲਵਾਨ
ਕੁਝ ਜਰਨੈਲ ਐਸੇ ਸਨ ਜਿਹੜੇ ਪਰਦੇ ਨਾਲ ਪਾਸੇ ਉੱਤੋਂ ਸਾਈਡ ਉੱਤੋਂ ਯੋਧਿਆਂ ਉੱਤੇ ਵਾਰ ਕਰਨ ਦਾ ਤੁਹਈਆ ਕਰ ਰਹੇ ਸਨ ਪਰ ਮੇਰੇ ਗੁਰਦੇਵ ਅੱਗੇ ਬੈਠੇ ਸਨ ਉਹ ਵਾਧੇ ਦੁਸ਼ਮਣ ਉੱਤੇ ਆਪਣੇ ਤੀਰ ਦਾ ਵਾਰ ਕਰਕੇ ਜਿਵੇਂ ਸੈਦ ਖਾਨ ਪੀਰ ਦੀ ਛਾਤੀ ਵਿੱਚ ਤੀਰ ਵੱਜਿਆ ਧਰਤੀ ਉੱਤੇ ਮੁੜ ਕੇ ਜਾ ਪਿਆ। ਆਏ ਹੋਏ ਚੁਣਵੇਂ ਜਰਨੈਲਾਂ ਵਿੱਚੋਂ ਦੋ ਜਰਨੈਲ ਮਾਰੇ ਗਏ, ਅਸਮਾਨ ਖਾਨ ਜਿਹਦੀ ਇਹ ਸਾਰੀ ਕਲੇ ਸੀ, ਜਿਸਦਾ ਇਹ ਸਾਰਾ ਪੁਆੜਾ ਸੀ, ਉਹ ਬਾਬਾ ਗੁਰਦਿੱਤਾ ਜੀ ਦੇ ਹੱਥੋਂ ਕਤਲ ਹੋ ਗਿਆ। ਅਤੇ ਇਧਰ ਅਨਵਰ ਖਾਨ ਨੇ ਤਿੰਨ ਵਾਰ ਟੇਕ ਦੇ ਕੀਤੇ, ਤਿੰਨੇ ਵਾਰ ਬਹਾਦਰ ਬੀਬੀ ਚੰਦ ਨੇ ਰੋਕ ਕੇ ਦੌੜਨ ਲੱਗਾ। ਅਖੀਰ ਦੌੜਦੇ ਉਹਨੂੰ ਬਹਾਦਰ ਬਾਬਾ ਬੀਬੀ ਚੰਦ ਨੇ ਤੀਰ ਮਾਰਿਆ ਅਤੇ ਘੋੜੇ ਉੱਤੋਂ ਧਰਤੀ ਉੱਤੇ ਪਟਕਾ ਕੇ ਸਿਰ ਦਿੱਤਾ। ਅਖੀਰ ਦੋ ਜਰਨੈਲ ਮਰ ਗਏ ਪੰਜਾਂ ਜਰਨੀਲਾਂ ਵਿੱਚੋਂ। ਕਾਲੇ ਖਾਨ ਨੇ ਆਖਿਆ, ਉਹ ਪੈਦੇ ਖਾਨਾ ਬੜੀਆਂ ਡਿੰਗਾਂ ਮਾਰਦਾ ਸੈਂ, ਇਹ ਮੈਂ ਗੁਰੂ ਨੂੰ ਗ੍ਰਿਫ਼ਤਾਰ ਕਰਕੇ ਲਿਆਵਾਂਗਾ, ਬਾਹੋਂ ਫੜ ਕੇ ਲਿਆਉਣਾ ਗੁਰੂ ਅਰਜਨ ਸਾਹਿਬ ਨੂੰ, ਹੁਣ ਤੇਰੀ ਵਾਰੀ ਏ, ਚੱਲ ਨੰਬਰ ਤੇਰਾ ਲੱਗਾ ਤੂੰ ਚੱਲ। ਪੈਂਦੇ ਖਾਨ ਹੋਇਆ ਘੋੜੇ ਉੱਤੇ ਸਵਾਰ, ਯਾ ਅਲੀ ਯਾ ਅਲੀ ਦੇ ਨਾਰੇ ਮਾਰਦਾ ਹੋਇਆ ਅੱਗੇ ਵਧਿਆ। ਕਹਿਣ ਲੱਗਾ, ਹੈ ਗੁਰੂ ਹਰਗੋਬਿੰਦ ਸਾਹਿਬ, ਗੁਰੂ ਨਾਨਕ ਦੇ ਫਕੀਰ, ਉਹ ਤੂੰ ਸ਼ਾਹੀ ਟੁਕੜੇ ਖਾ ਕੇ ਪੜ੍ਹਨ, ਫਕੀਰਾਂ ਦੇ ਟੁਕੜੇ, ਲੋਕਾਂ ਦੇ ਟੁਕੜੇ ਮੰਗ ਮੰਗ ਕੇ ਖਾਣ ਵਾਲਾ, ਅਸੀਂ ਫਿਰ ਵੀ ਇਸਲਾਮੀ ਲੋਕ ਹਾਂ, ਇਹਦੇ ਕਰਕੇ ਆਹ ਦੋ ਹੱਥ ਕਰੇ ਤੇ ਮੇਰੇ ਨਾਲ ਆਪ ਕਰ, ਮੈਂ ਛੋਟੇ ਛੋਟੇ ਜਰਨੈਲਾਂ ਨਾਲ ਲੜਦਾ, ਮੇਰੀ ਇੱਜ਼ਤ ਨਹੀਂ ਬਣਦੀ, ਮੇਰੀ ਬੇਇੱਜ਼ਤੀ ਹੁੰਦੀ ਹੈ। ਗੁਰਦੇਵ ਵੀ ਚਾਹੁੰਦੇ ਸਨ ਕਿ ਇਸਦਾ ਮਾਣ ਤੋੜਿਆ ਜਾਏ, ਨਾਨਕ ਹਉਮੈ ਰੋਗ ਬੁਰਾ, ਇਹਨੂੰ ਹੰਕਾਰ ਹੈ, ਇਹ ਕਰਕੇ ਇਹਦੇ ਹੰਕਾਰ ਦਾ ਖੰਡਨ ਕੀਤਾ ਜਾ ਸਕੇ। ਮੇਰੇ ਗੁਰਦੇਵ ਸਤਿਗੁਰ ਸੱਚੇ ਪਾਤਸ਼ਾਹ ਘੋੜੇ ਉੱਤੇ ਸਵਾਰ ਹੋ ਕੇ ਅੱਗੇ ਵਧੇ। ਇਹ ਪੈਂਦੇ ਖਾਨ ਨੇ ਆਉਂਦੇ ਹੀ ਗੁਰਦੇਵ ਉੱਤੇ ਵਾਰ ਕੀਤਾ, ਮੇਰੇ ਗੁਰਦੇਵ ਨੇ ਵਾਰ ਢਾਲ ਉੱਤੇ ਰੋਕਿਆ, ਇਹਨੇ ਦੂਸਰਾ ਵਾਰ ਕੀਤਾ, ਮੇਰੇ ਗੁਰਦੇਵ ਨੇ ਉਹ ਵੀ ਵਾਰ ਰੋਕਿਆ, ਜਦੋਂ ਇਹਨੇ ਤੀਜਾ ਵਾਰ ਕੀਤਾ ਤੇ ਗੁਰਦੇਵ ਨੇ ਗਾੜੀ ਔਰ ਕਾਬ ਉੱਤੇ ਵਾਰ ਰੋਕਿਆ, ਤੇ ਜਦੋਂ ਵਾਰ ਰੋਕਿਆ ਇਹਦੀ ਤਲਵਾਰ ਦੀ ਮੁੱਠ ਹੱਥ ਵਿੱਚ ਰਹਿ ਗਈ ਤੇ ਫਲ ਟੁੱਟ ਕੇ ਧਰਤੀ ਉੱਤੇ ਡਿੱਗ ਪਿਆ। ਅਖੀਰ ਪੈਂਦੇ ਖਾਨ ਨੇ ਸੋਚਿਆ, ਉਹ ਪੈਂਦੇ ਖਾਨ ਏਡਾ ਬਲੀ ਸੀ, ਇਹ ਘੋੜ ਚੜੇ ਸਵਾਰ ਨੂੰ ਆਪਣੇ ਕੰਧੇ ਉੱਤੇ ਚੁੱਕ ਕੇ ਦੌੜ ਜਾਂਦਾ ਸੀ, ਇਹ ਖੱਬੇ ਵੱਲੋਂ ਦੌੜ ਕੇ ਭੱਜ ਕੇ ਗੁਰਦੇਵ ਦੇ ਘੋੜੇ ਦੇ ਥੱਲੇ ਵੜਨ ਲੱਗਾ। ਇਹ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆਦਰ ਰਹਿੰਦਾ ਸੀ, ਇਸ ਕਰਕੇ ਇਹਨੂੰ ਇਸ ਦੇ ਦਾ ਦਾ ਪਤਾ ਸੀ, ਪਹਿਲਵਾਨਾਂ ਨੂੰ ਪਹਿਲਵਾਨਾਂ ਦੇ ਦਾ ਦਾ ਪਤਾ ਹੁੰਦਾ ਹੈ। ਮੇਰੇ ਗੁਰਦੇਵ ਨੇ ਜਦੋਂ ਇਹ ਅੱਗੇ ਵਧਣ ਲੱਗਾ, ਜੋ ਗੁਰਦੇਵ ਦੇ ਪਾਸ ਢਾਲ ਸੀ ਉਹ ਢਾਲ ਸਿਰ ਚ ਮਾਰੀ, ਡਿੱਗਾ ਅਤੇ ਮੂਰਛਾ ਖਾ ਗਿਆ, ਡਿੱਗਿਓ ਇਹਦੇ। ਫਿਰ ਵੀ ਜਦੋਂ ਚਿਹਰੇ ਉੱਤੇ ਧੁੱਪ ਪਈ, ਮੇਰੇ ਗੁਰਦੇਵ ਨੇ ਇਸੇ ਦੀ ਢਾਲ ਦਾ ਸਹਾਰਾ ਦੇ ਦਿੱਤਾ, ਤੇ ਨਾਲੇ ਜਦੋਂ ਇਹਦੇ ਹਾਏ ਹਾਏ ਜਬਾਨ ਵਿੱਚੋਂ ਨਿਕਲ ਰਹੀ ਸੀ, ਮੇਰੇ ਗੁਰਦੇਵ ਨੇ ਕਿਹਾ, ਹੁਣ ਹਾਏ ਕਹਿਣ ਦਾ ਸਮਾਂ ਨਹੀਂ, ਹੁਣ ਅੱਲਾ ਨੂੰ ਯਾਦ ਕਰ, ਮੇਰਾ ਧਨ ਸਤਿਗੁਰੂ ਸੱਚੇ ਪਾਤਸ਼ਾਹ ਹੈ, ਜੋ ਆਪਣੇ ਦੁਸ਼ਮਣ ਨੂੰ ਵੀ ਸਿੱਧਾ ਰਾਹ ਦੱਸ ਕੇ ਅਤੇ ਬਜਾਏ ਨਰਕਾਂ ਦੇ ਜਾਣ ਦੇ ਉਹਨਾਂ ਨੂੰ ਸੋਚਦਾ ਹੈ ਕਿ ਇਹਨਾਂ ਸਾਥੀ ਸੰਗਤ ਕੀਤੀ ਏ, ਇਹ ਸਾਡੇ ਨਾਲ ਰਿਹਾ, ਇਸ ਕਰਕੇ ਦੋਜਕਾਂ ਦਾ ਇਹ ਪਾਂਧੀ ਨਹੀਂ ਬਣਨਾ ਚਾਹੀਦਾ। ਇਸ ਤੋਂ ਬਾਅਦ ਕੁਤਬ ਖਾਨ ਨੂੰ ਪਤਾ ਲੱਗਾ, ਜਲੰਧਰੀ ਨੂੰ, ਜੋ ਇਹਦਾ ਚਾਚੇ ਦਾ ਪੁੱਤਰ ਸੀ, ਉਹ ਵੀ ਅੱਗੇ ਵਧਿਆ, ਉਹਨੇ ਵੱਧ ਕੇ ਗੁਰਦੇਵ ਉੱਤੇ ਕਿਵੇਂ ਵਾਰ ਕਰਨੇ, ਇਹਨਾਂ ਦੋਵਾਂ ਜਰਨੀਲਾਂ ਨੇ ਵਾਰੀ ਵਾਰੀ ਗੁਰੂ ਹਰਗੋਬਿੰਦ ਸਾਹਿਬ ਉੱਤੇ ਵਾਰ ਕਿਵੇਂ ਕੀਤੇ, ਅਤੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਨਾਂ ਦੋਵਾਂ ਜਰਨੀਲਾਂ ਨੂੰ ਸਦਾ ਦੀ ਨੀਂਦੇ ਕਿਵੇਂ ਸੁਆਇਆ, ਉਸ ਵੇਲੇ ਦਾ ਵਾਤਾਵਰਨ ਕਵੀ ਜੀ ਕਰਮ ਨੇ ਹੇ ਕਿਉਂ ਬੇਨਤੀ ਕੀਤੀ ਹੈ ਜੀ।
ਉਹ ਪੈਂਦੇ ਖਾਨ ਨੇ ਉਸ ਯਾਰ ਗੁੱਸਾ ਮਨ ਖਾ ਕੇ, ਉਸ ਹੱਥ ਚ ਲੈ ਦੋ ਧਾਰ ਤੇ ਰੋਗ ਵਿਖਾ ਕੇ, ਆ ਕਹਿਣ ਲੱਗਾ ਲਲਕਾਰ ਗੁਰਾਂ ਨੂੰ ਆ ਕੇ, ਬਲ ਜੋ ਲਈਏ ਹੱਥ ਟੋ ਲਈਏ ਰੱਜ ਕੇ, ਖਾਨ ਆਇਆ ਨਾਰੇ ਮਾਰਦਾ ਪਿਆ ਭੱਜ ਕੇ,
ਸਤਿਗੁਰੂ ਹਰਗੋਬਿੰਦ ਖਾਨ ਨੂੰ ਬੋਲੇ ਨਹੀਂ ਤੈਨੂੰ ਪਿਆਰੀ ਜੰਦ ਸੁਣੀ ਗੱਲ ਖੋਲੇ, ਐਨਮ ਕਹਰਾਮੀ ਬਿੰਦ ਤੇਰਾ ਮਨ ਡੋਲੇ, ਹੋ ਗਏ ਚਾਰ ਤੂੰ ਕਰ ਲੈ ਮਾਰ ਤੂੰ ਗੱਜ ਕੇ, ਵੇਖੀ ਨਾ ਮਦਾਨੋ ਗੀਰੀਆ ਜਾਵੀ ਭੱਜ ਕੇ,
ਰੱਜ ਕੇ ਖਾਨ ਆਇਆ ਨਾਰੇ ਮਾਰਦਾ ਪਿਆ ਭੱਜ ਕੇ,
ਸਤਿਗੁਰ ਹਰਗੋਬਿੰਦ ਖਾਨ ਨੂੰ ਬੋਲੇ ਨਹੀਂ ਤੈਨੂੰ ਪਿਆਰੀ ਜਿੰਦ ਸੁਣੀ ਗੱਲ ਖੋਲੇ, ਐਨਮ ਕਹਰਾਮੀ ਬਿੰਦ ਤੇਰਾ ਮਨ ਡੋਲੇ, ਹੋ ਗਏ ਤਿਆਰ ਤੂੰ ਕਰ ਲੈ ਵਾਰ ਤੂੰ ਗੱਜ ਕੇ, ਵੇਖੀ ਰਾਮ ਦਾਨੋ ਗੀਰੀਆ ਜਾਵੀ ਭੱਜ ਕੇ,
ਹੋ ਸਰਵਰ ਕੋਲੇ ਖਾਨ ਤੇ ਸੁਵਾਰੀ, ਹੋ ਪੱਬਾਂ ਭਾਰ ਪਠਾਨ ਗੁਰਾਂ ਨੂੰ ਮਾਰੀ, ਸੀ ਸਤਿਗੁਰ ਲਾ ਕੇ ਤਾਨ ਤੇਗ ਸੰਭਾਰੀ, ਗੁਰੂ ਹੱਸ ਦੇ ਖਾਨ ਨੂੰ ਦੱਸ ਦੇ ਰੋਕ ਕੇ, ਫੇਰ ਖਾਨ ਧਾਲ ਵੱਢਤੀ ਖੰਡਾ ਠੋਕ ਕੇ,
ਗੁਰਾਂ ਨੇ ਹੱਸ ਵਾਲ ਡਕਿਆ ਤੂੰ ਪੈਰ ਕਾਲ ਦੇ ਵਸ ਮੋੜ ਬੁਲਾਇਆ, ਤੂੰ ਜਾਵੀ ਨਾ ਨਸ ਗੁਰਾਂ ਫਰਮਾਇਆ, ਗੁਰੂ ਦੱਸ ਦੇ ਅਤੇ ਹੱਸ ਦੇ ਖਾਨ ਦੀ ਮਿੱਟੀ ਵਿੱਚ ਰੋ ਦਿਆਂਗਾ ਤੇਰੀ ਸ਼ਾਨ ਦੀ,
ਗੁੱਸਾ ਮਨ ਖਾ ਕੇ ਸਾਡਾ ਬਲਵਾਨ ਵਧੇ ਰਣ ਧਾ ਕੇ ਤੇ ਘੱਟ ਨੇ ਗੁਰੂ ਜਵਾਨ ਮੁੜੂ ਪਛਤਾ ਕੇ ਪੈਂਦੇ ਖਾਨ ਨੇ ਸੋਚਿਆ ਜਵਾਨ ਨੇ ਬੈ ਜਵਾਨ ਘੋੜੇ ਦੇ ਸੁਮੇਦ ਚੁੱਕ ਕੇ ਗੁਰਾਂ ਨੂੰ ਲੈ ਜਵਾਨ
ਸ਼ਬਦ ਖਾਨ ਦੀ ਚਾਲ ਤੇ ਸੁਮਾਰੀ ਸਿਖਰ ਤੋਂ ਵਿੱਚ ਕਮਾਲ ਗੁਰੂ ਬਲਕਾਰੀ ਸਰ ਮਾਰੀ ਮਾਰੇ ਢਾਲ ਗਈ ਮਤ ਮਾਰੀ ਖਾਨ ਬਹਿ ਗਿਆ ਰੋਣ ਡਹਿ ਗਿਆ ਹਾਰਿਆ ਗੁਰੂ ਜੀ ਨੇ ਪੈਂਦੇ ਖਾਨ ਨੂੰ ਹੱਥੀ ਮਾਰਿਆ
ਤੱਕ ਮਰ ਗਿਆ ਪੈਂਦੇ ਖਾਨ ਕੁਤਬ ਖਾਨ ਚੜਿਆ ਤੱਕ ਤੱਜ ਗਿਆ ਵੀਰ ਪੁਰਾਣ ਰੋਬ ਨਾਲ ਲੜਿਆ ਸੀ ਸਿਰ ਲੱਥ ਬੜਾ ਪਠਾਨ ਲੋਹੇ ਨਾਲ ਮਰਿਆ ਖਾਨ ਗੱਜ ਕੇ ਆਇਆ ਭੱਜ ਕੇ ਹੰਕਾਰਿਆ ਖਾਨ ਨੇ ਗੁਰਾਂ ਦੀ ਲੱਤ ਵਿੱਚ ਤੀਰ ਮਾਰਿਆ
ਲੱਤ ਤੋਂ ਤੀਰ ਕਮਾਨ ਸਵਾਰੀ ਫਿਰ ਕਹਿਣ ਲੱਗੇ ਬਲਵੀਰ ਤੂੰ ਕਰ ਲੈ ਤਿਆਰੀ ਅੱਜ ਕਰਦੇ ਹਾਂ ਤਗਲੀ ਆ ਤੇਰੀ ਵਾਰੀ ਚੱਲੇ ਚਾੜ ਕੇ ਤਾਰ ਹਾਰ ਕੇ ਛੱਡਿਆ ਪੁੱਤ ਮੇਰਾ ਸੀਨਾ ਪਾਰ ਕੇ ਪਾਰ ਕੱਢਿਆ
ਸੀ ਖਾਨ ਹੋਰ ਖਾਨ ਦੇ ਨਾਲ ਖਾਨ ਹੰਕਾਰੇ ਜੋ ਜੰਗਦੀ ਕਰਨ ਕੁਮਾਰ ਲਾਉਣ ਪਏ ਨਾਰੇ ਲੈ ਸਭ ਮੌਤ ਤੇ ਕਾਲ ਸੂਰ ਮੇ ਸਾਰੇ ਕਾਲੇ ਖਾਨ ਨੇ ਸੋਚਿਆ ਜਵਾਨ ਨੇ ਤਰੇ ਗਿਆ ਜਿੱਤ ਦੀ ਉਮੀਦਾਂ ਦਾ ਕਿਲਾ ਟਹਿ ਗਿਆ
ਕਾਲੇ ਖਾਨ ਇੱਧਰ ਗੁਰਪੂਰੇ ਸੀ ਲੱਗੇ ਜੰਗ ਮਚਾਣ ਜੂਝਰੇ ਸੂਰੇ ਆ ਮੈਂ ਹਾਰ ਨੂੰ ਹਾਰ ਖੜੇ ਹੋਏ ਮੂਰੇ ਮਸਤ ਟੁੱਟ ਪਏ ਹੱਥੀ ਜੁੱਟ ਪਏ ਗਾਜਰੇ ਵੇਖਿਓ ਮਰਾਨ ਛੱਡ ਕੇ ਗੀਰੀ ਭਜਰੇ
ਜਿਹੜਾ ਪੈਂਦੇ ਖਾਨ ਹੰਕਾਰੀ ਹੰਕਾਰ ਵਿੱਚ ਆਇਆ ਸੀ ਉਹ ਵੀ ਮੌਤ ਦਾ ਜਾਮ ਪੀ ਬੈਠਾ ਹੈ ਜਿਹੜਾ ਜਲੰਧਰੀ ਕੁਤਬ ਖਾਨ ਇਸ ਦੇ ਨਾਲ ਇਸ ਦਾ ਚਾਚੇ ਦਾ ਪੁੱਤਰ ਇਮਦਾਦ ਲਈ ਆਇਆ ਸੀ ਉਹ ਵੀ ਸਦਾ ਦੀ ਨੀਂਦੇ ਗੁਰੂ ਮਹਾਰਾਜ ਜੀ ਦੇ ਪਾਸੋਂ ਸੌਂ ਗਏ ਆਖਰ ਰਹਿ ਗਈ ਵਾਰੀ ਕਾਲੇ ਖਾਨ ਦੀ ਆਪਣੀਆਂ ਫੌਜਾਂ ਨੂੰ ਲੈ ਕੇ ਛੱਠਾ ਹੋ ਕੇ ਗੁਰਦੇਵ ਉੱਤੇ ਵਾਰ ਕਰਨ ਲੱਗਾ ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਦੇ ਵਾਰ ਤਿੰਨੇ ਰੋਕੇ ਅਖੀਰ ਗੁਰਦੇਵ ਨੇ ਐਸਾ ਵਾਰ ਕੀਤਾ ਐਸਾ ਵਾਰ ਕੀਤਾ ਜੋ ਵਾਰ ਇਹ ਕਾਲੇ ਖਾਨ ਬਚਾ ਨਾ ਸਕਿਆ ਅਤੇ ਇਸ ਵਾਰ ਦੇ ਨਾਲ ਇਹ ਵੀ ਸਦਾ ਦੀ ਨੀਂਦੇ ਸੌਂ ਗਿਆ ਪੰਜ ਜਰਨੈਲ ਕਾਲੇ ਖਾਨ ਪੈਂਦੇ ਖਾਨ ਕੁਤਬ ਖਾਨ ਅਸਮਾਨ ਖਾਨ ਅਤੇ ਅਨਵਰ ਖਾਨ ਇਹ ਪੰਜ ਜਰਨੈਲ 65,000 ਫੌਜ ਲੈ ਕੇ ਆਏ ਸਨ ਹਜ਼ਾਰਾਂ ਦੀ ਗਿਣਤੀ ਵਿਚ ਫੌਜਾਂ ਮਾਰੀਆਂ ਗਈਆਂ ਅਤੇ ਪੰਜੇ ਜਰਨੈਲ ਜਦੋਂ ਮੌਤ ਦਾ ਜਾਮ ਪੀ ਗਏ ਤੇ ਜਦੋਂ ਘੋੜੀ ਲਗਾਮ ਤੋਂ ਬਿਨਾਂ ਹੋ ਜਾਏ ਫਿਰ ਤੁਸੀਂ ਆਪ ਅੰਦਾਜ਼ਾ ਲਾਉਂਦੇ ਉਸਦਾ ਕੀ ਅਸਰ ਹੁੰਦਾ ਜਦੋਂ ਸਰਦਾਰ ਤੋਂ ਬਿਨਾਂ ਫੌਜ ਹੋ ਜਾਏ ਫਿਰ ਉਸਦਾ ਵੀ ਅਸਰ ਕੀ ਹੁੰਦਾ ਜਦੋਂ ਪੰਜੇ ਜਰਨੈਲ ਮਾਰੇ ਗਏ ਬਾਕੀ ਦੀਆਂ ਮੁਗਲੀਆ ਸਰਹੱਦ ਦੀਆਂ ਫੌਜਾਂ ਸ਼ਾਹਜਹਾਂ ਦੇ ਕੱਲੇ ਕਰਿੰਦਿਆਂ ਨੇ ਸਿਰ ਪੈਰਾਂ ਪੈਰ ਸਿਰ ਉੱਤੇ ਰੱਖੇ ਅਤੇ ਲਾਹੌਰ ਨੂੰ ਦੌੜ ਗਏ ਗੁਰੂ ਦੀਆਂ ਸਿੱਖਾਂ ਨੇ ਜਿੱਤ ਦੇ ਨਗਾਰੇ ਵਜਾਏ ਆਪਣੇ ਸ਼ਹੀਦ ਹੋਏ ਸਿੱਖਾਂ ਨੂੰ ਇਕੱਠਿਆਂ ਕੀਤਾ ਚਿਖਾ ਤਿਆਰ ਕੀਤੀ ਅਤੇ ਚਿਖਾ ਤਿਆਰ ਕਰਕੇ ਚਿਖਾ ਵਿਚ ਰੱਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀਰਤਨ ਸੋਹਲੇ ਦਾ ਪਾਠ ਕਰਕੇ ਅਤੇ ਉਹਨਾਂ ਨੂੰ ਅਗਨ ਭੇਟ ਕਰਕੇ ਕੀਰਤਪੁਰ ਸਾਹਿਬ ਫੁੱਲ ਪ੍ਰਵਾਹ ਕਰਨ ਦਾ ਯਤਨ ਕੀਤਾ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਮਹਾਨ ਅਦੁੱਤੀ ਕੁਰਬਾਨੀ ਚੌਥੀ ਕਮਸਾਨ ਦੀ ਜੰਗ ਵਿਚ ਇਸ ਤਰ੍ਹਾਂ ਚੜ੍ਹਦੀ ਕਲਾ ਨਾਲ ਖਾਲਸੇ ਜਿੱਤਾਂ ਜਿੱਤੀਆਂ ਇਹ ਹੈ ਮਹਾਨ ਵਿਰਸਾ ਗੁਰਸਿੱਖੀ ਦੇ ਇਤਿਹਾਸ ਦਾ ਜੋ ਸਰਬ ਸਾਂਝੀ ਗੁਰਬਾਣੀ ਟੈਕਸਲਾ ਟੀਵੀ ਬੜੇ ਮਹਾਨ ਸ਼ਕਤੀਸ਼ਾਲੀ ਇਲਾਕੇ ਵਿਚ ਗੁਰੂ ਨਾਨਕ ਦਾ ਮਿਸ਼ਨ ਪ੍ਰਚਾਰਨ ਲਈ ਯਤਨਸ਼ੀਲ ਹੈ ਚੰਗੇ ਚੰਗੇ ਢਾਡੀ ਪ੍ਰਚਾਰਕ ਕਵੀਸ਼ਰ ਬੁਲਾਰੇ ਵਿਦਵਾਨ ਲਿਆ ਕੇ ਉਹ ਸੰਗਤਾਂ ਤੱਕ ਉਹਨਾਂ ਕੋਲੋਂ ਪ੍ਰੋਗਰਾਮ ਅਟੈਂਡ ਕਰਵਾ ਕੇ ਅਤੇ ਸੰਗਤਾਂ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਹਨ ਉਹਨਾਂ ਦਾ ਅਤੇ ਸੰਗਤਾਂ ਦਾ ਤਹਿ ਦਿਲੋਂ ਮਸ਼ਕੂਰ ਹਾਂ ਪਿਆਰ ਵਿਚ ਆਓ ਯਾਦ ਰੱਖੋ ਜਗੀਰ ਸਿੰਘ ਮਸਤ ਪਿੰਡ ਪਿੰਡੀ ਬਲੋਚਾ ਡਾਕਖਾਨਾ ਜੰਡ ਸਾਹਿਬ ਜ਼ਿਲ੍ਹਾ ਫਰੀਦਕੋਟ ਤੇ ਕੁਝ ਕਹਿ ਕੇ ਖਮਾ ਦਾ ਜਾਚਕ ਹਾਂ ਹਾਜ਼ਰੀ ਦਰ ਪ੍ਰਵਾਨ ਕਰੋ ਪਿਆਰ ਵਿਚ ਆਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।